ਸ਼ਾਹਜਹਾਨ ਵੱਲੋਂ ਕਵੈਦ ਕੀਤੀ ਗਈ ਪੰਜ ਜਰਨੈਲਾਂ ਦੀ ਫੌਜ, ਜਿਹਦੇ ਵਿੱਚ ਪੈਂਦੇ ਖਾਂ, ਕਾਲੇ ਖਾਂ, ਕੁਤਬ ਖਾਂ, ਅਸਮਾਨ ਖਾਂ ਅਤੇ ਅਨਵਰ ਖੋਜਾ, ਇਹ ਪੰਜ ਜਰਨੈਲਾਂ ਨੂੰ ਬੇਅੰਤ ਘੋੜਸਵਾਰ, ਹਾਥੀਆਂ ਦੀ ਫੌਜ, ਬਰੂਦ, ਸਿੱਕਾ, ਗੋਲੀ, ਨੇਜੇ, ਤਲਵਾਰਾਂ ਇਤਿਆਦਿਕ ਬੇਅੰਤ ਜੰਗੀ ਫੌਜ ਦੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਉੱਤੇ ਚੜ੍ਹਾਈ ਕਰਨ ਲਈ ਹੁਕਮ ਹੋਇਆ ਹੈ। ਸੋ ਇਹ ਪੰਜੇ ਜਰਨੈਲ ਬੜੇ ਹੰਕਾਰ ਦੇ ਨਾਲ, ਬੜੇ ਓਜ ਦੇ ਨਾਲ ਰਵਾਨਾ ਹੋ ਕਰਕੇ ਕਰਤਾਰਪੁਰ ਸਾਹਿਬ ਵੱਲ ਨੂੰ ਆ ਰਹੇ ਨੇ। ਰਸਤੇ ਦੇ ਵਿੱਚ ਆਪਣੇ ਨਾਲ ਫੌਜ ਦੇਖ ਕਰਕੇ, ਆਪਣੀ ਤਾਕਤ ਵੇਖ ਕਰਕੇ ਹੰਕਾਰ ਦੇ ਵਿੱਚ ਇੱਕ ਦੂਜੇ ਨੂੰ ਬਚਨ ਕਰਦਿਆਂ ਕਹਿੰਦੇ ਆ, ਕਹਿੰਦੇ ਜਿੱਥੇ ਅਸੀਂ ਹੁਣ ਚੱਲੇ ਹਾਂ, ਜਿੱਥੇ ਅਸੀਂ ਪੰਜ ਜਰਨੈਲ ਇੰਨੀ ਤਾਕਤ ਲੈ ਕੇ ਚੱਲੇ ਹਾਂ, ਅਸੀਂ ਚਾਹੀਏ ਤੇ ਈਰਾਨ ਨੂੰ ਵੀ ਫਤਿਹ ਕਰ ਲਈਏ, ਗੁਰੂ ਹਰਗੋਬਿੰਦ ਦੀ ਤਾਂ ਤਾਕਤ ਹੀ ਕੀ ਹੈ ਸਾਡੇ ਸਾਹਮਣੇ। ਸੋ ਕਹਿੰਦੇ ਤੇ ਛੋਟੀ ਜੀ ਗੱਲ ਹੈ, ਆਪਾਂ ਸਾਰੇ ਮਿਲ ਕੇ ਨਾਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਫਤਿਹ ਕਰ ਲਵਾਂਗੇ, ਨਾਲੇ ਉਹਨਾਂ ਦਾ ਜਿੰਨਾ ਖਜ਼ਾਨਾ ਸਾਰਾ ਲੁੱਟਾਂਗੇ, ਸੁੱਖ ਲਵਾਂਗੇ ਸਾਰੇ ਜੀਵਨ ਦੇ। ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦਿਆਂ ਜਦੋਂ ਜਲੰਧਰ ਤੋਂ ਥੋੜਾ ਪਿੱਛੇ ਪਹੁੰਚੇ ਹੈ, ਫੌਜ ਦੀ ਚੜ੍ਹਾਈ ਕਰਨ ਵਾਸਤੇ ਰਣਨੀਤੀ ਘੜ ਰਹੇ ਹੈ, ਤਾਂ ਉਸ ਵੇਲੇ ਇਹਨਾਂ ਪੰਜਾਂ ਜਰਨੈਲਾਂ ਨੇ ਆਪਸ ਵਿੱਚ ਸਲਾਹ ਕੀਤੀ ਹੈ। ਇਹਨਾਂ ਦੇ ਵਿੱਚੋਂ ਜਿਹੜਾ ਜਲੰਧਰ ਦਾ ਸੂਬਾ ਹੈ ਕੁਤਬ ਖਾਨ, ਉਹਨੂੰ ਪੁੱਛਦੇ ਆ ਵੀ ਕੁਤਬ ਖਾਨ, ਸਾਨੂੰ ਤੇ ਭੇਤ ਨਹੀਂ, ਤੂੰ ਦੱਸ ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਜੰਗ ਦੇ ਵਿੱਚ ਕਿਸ ਤਰ੍ਹਾਂ ਆਪਾਂ ਜਿੱਤ ਸਕਦੇ ਹਾਂ। ਸਿਆਣੇ ਕਹਿੰਦੇ ਆ ਕਿ ਜਦੋਂ ਜੰਗ ਲੜਨੀ ਹੋਵੇ ਤਾਂ ਘੱਟ ਤੋਂ ਘੱਟ ਰਣਨੀਤੀ ਤਿਆਰ ਹੋਣੀ ਚਾਹੀਦੀ ਹੈ, ਪਤਾ ਹੋਣਾ ਚਾਹੀਦਾ ਕਿ ਜਿਸ ਵੈਰੀ ਦੇ ਉੱਤੇ ਅਸੀਂ ਚੜ੍ਹਾਈ ਕਰਕੇ ਜਾ ਰਹੇ ਹਾਂ, ਉਹਦਾ ਤਾਕਤ ਕੀ ਹੈ, ਉਹਦੀ ਔਜ ਕਿੰਨੀ ਹੈ, ਉਹਦੇ ਕੋਲ ਬਰੂਦ ਸਿੱਕਾ ਕਿੰਨਾ, ਉਹਦੇ ਕੋਲ ਫੌਜ ਕਿੰਨੀ ਹੈ, ਉਹਦੇ ਕੋਲ ਪੈਸਾ ਕਿੰਨਾ, ਖਾਸ ਕਰਕੇ ਉਹ ਕਿੰਨਾ ਜਰਨੈਲਾਂ ਦੇ ਨਾਲ ਤਾਕਤ ਦੇ ਨਾਲ ਜੰਗ ਦੇ ਮੈਦਾਨ ਵਿੱਚ ਵਿਸ਼ਵਾਸ ਰੱਖਦਾ, ਪਤਾ ਤਾਂ ਲੱਗੇ। ਉਸ ਵੇਲੇ ਕੁਤਬ ਖਾਂ ਕਹਿੰਦਾ, ਹੋਰ ਤਾਂ ਮੈਨੂੰ ਪਤਾ ਨਹੀਂ ਗੁਰੂ ਹਰਗੋਬਿੰਦ ਸਾਹਿਬ ਦਾ, ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਦੱਸ ਦਿੰਦਾ, ਤਿੰਨ ਜੰਗਾਂ ਦਾ ਮੇਰਾ ਵੀ ਤਜਰਬਾ ਹੈ, ਪਹਿਲੀਆਂ ਤਿੰਨ ਜੰਗਾਂ ਲੜ ਕੇ ਹਾਰ ਕੇ ਆਏ ਹਾਂ। ਇੱਕ ਗੱਲ ਮੈਨੂੰ ਭਲੀ ਭਾਂਤ ਪਤਾ ਵੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੰਗ ਦੇ ਮੈਦਾਨ ਵਿੱਚ ਉੱਤਰ ਆਉਂਦਾ ਨਾ, ਉਹਦੇ ਸਾਹਮਣੇ ਕੋਈ ਖਲੋ ਨਹੀਂ ਸਕਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਉਹਦੇ ਚਿਹਰੇ ਦਾ ਜਲਾਲ ਐਸਾ ਹੁੰਦਾ, ਉਹਦੇ ਚਿਹਰੇ ਦਾ ਜਲਾਲ ਤੇਜ ਪ੍ਰਤਾਪ ਐਸਾ ਹੁੰਦਾ ਵੀ ਦੂਰ ਦੂਰ ਤੱਕ ਵੀ ਜਿਹੜਾ ਡਰ ਹੈ ਨਾ, ਉਹ ਕਿਤੇ ਨਜ਼ਰ ਨਹੀਂ ਆਉਂਦਾ, ਵੀ ਡਰ ਵੀ ਹੈ ਉਹਨਾਂ ਨੂੰ। ਤੇ ਦੂਸਰੀ ਗੱਲ ਮੈਂ ਹੋਰ ਕੋਈ ਜਾਣਦਾ ਨਹੀਂ, ਇੱਕੋ ਹੀ ਗੱਲ ਜਾਣਦਾ ਵੀ ਜੇ ਗੁਰੂ ਹਰਗੋਬਿੰਦ ਸਾਹਿਬ ਉੱਤੇ ਜਿੱਤ ਪ੍ਰਾਪਤ ਕਰਨੀ ਹੈ ਨਾ, ਤੇ ਜਿੰਨੀ ਫੌਜ ਆ ਸਾਰੀ ਜੰਗ ਦੇ ਮੈਦਾਨ ਵਿੱਚ ਠੱਲ ਦਿਓ, ਫਿਰ ਤਾਂ ਜਿੱਤ ਜਾਵਾਂਗੇ, ਨਹੀਂ ਤਾਂ ਮੈਨੂੰ ਨਹੀਂ ਲੱਗਦਾ ਵੀ ਜਿੱਤ ਸਕੀ। ਇਹ ਬਚਨ ਸੁਣ ਕੇ ਪੈਂਦੇ ਖਾਨ ਕਹਿੰਦਾ ਤੁਸੀਂ ਕਿਉਂ ਭੁਲੇਖਾ ਕਰਦੇ ਆ, ਤਿੰਨ ਜੰਗਾਂ ਚ ਕਹਿੰਦਾ ਮੈਂ ਸੀ ਨਾਲ, ਮੇਰੀ ਤਾਕਤ ਕਰਕੇ ਗੁਰੂ ਹਰਗੋਬਿੰਦ ਸਾਹਿਬ ਜਿੱਤ ਗਏ, ਜੇ ਮੈਂ ਨਾ ਹੁੰਦਾ ਕਿੱਥੇ ਜਿੱਤ ਸਕਦੇ ਸੀ, ਹੁਣ ਮੈਂ ਤੁਹਾਡੇ ਨਾਲ ਆ, ਤੁਸੀਂ ਇਹ ਸਮਝੋ ਵੀ ਤੁਹਾਡੀ ਜੰਗ ਜਿੱਤੀ ਜਿਤਾਈ ਆ। ਉਹ ਕਹਿੰਦੇ ਫਿਰ ਵੀ ਇੱਕ ਵਾਰੀ ਮਾੜੀ ਜੀ ਖੋਜ ਤਾਂ ਚਾਹੀਦੀ ਹੈ ਨਾ, ਸੂਹ ਤਾਂ ਚਾਹੀਦੀ ਹੈ। ਸੋ ਇਸ ਕਰਕੇ ਇਹਨਾਂ ਨੇ ਫਿਰ ਆਪਣੇ ਜਰਨੈਲਾਂ ਵਿੱਚੋਂ ਅਨਵਰ ਖੋਜੇ ਦੀ ਜ਼ਿੰਮੇਵਾਰੀ ਲਾਈ ਹੈ ਵੀ ਤੂੰ ਖੋਜ ਲੈ ਕਰਕੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਕਿਸ ਤਰ੍ਹਾਂ ਦੀ ਤਿਆਰੀ ਹੈ, ਪਰ ਦੱਸਣਾ ਨਹੀਂ, ਆਪਾਂ ਬਿਨਾਂ ਦੱਸੇ ਤੋਂ ਬਿਨਾਂ ਹਲਕਾਰਾ ਭੇਜੇ ਤੋਂ ਜੰਗ ਲੜਨੀ ਹੈ ਤੇ ਜਾ ਕੇ ਪਤਾ ਕਰਕੇ ਆ। ਸੋ ਜਿਸ ਤਰ੍ਹਾਂ ਅਨਵਰ ਖੋਜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਧਰ ਦਲਬਲ ਦੇ ਵਿੱਚ ਆ ਕੇ ਖੋਜ ਲੈਣ ਵਾਸਤੇ ਆ ਰਿਹਾ, ਇੱਧਰ ਸਤਿਗੁਰੂ ਸਾਹਿਬ ਜੀ ਜਿਸ ਤਰ੍ਹਾਂ ਦੇ ਚੋਜ ਵਰਤਾ ਰਹੇ ਉਹ ਪਾਵਨ ਕਥਾ ਆ ਰਹੀ ਹੈ, ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਦਿਆਂ ਹੋਇਆ ਕਥਾ ਨਾਲ ਬਿਰਤੀਆਂ ਜੋੜੀਏ, ਰਸਨਾ ਨੂੰ ਪਵਿੱਤਰ ਕਰੀਏ, ਗੱਜ ਕੇ ਆਖੋ ਸਤਨਾਮ
ਜੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਜੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼ਾਹ ਸੈਤ ਇਮ ਪੈਂਦ ਕੋ ਪਾਖਿਓ ਸਕਲ ਪ੍ਰਸੰਗ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਖਾਲਸਾ ਜੀ, ਜਿਹੜਾ ਬਾਦਸ਼ਾਹ ਸ਼ਾਹਜਹਾਨ ਤੇ ਪੈਂਦ ਖਾਨ ਦੀ ਫੌਜ ਦਾ ਸਾਰਾ ਪ੍ਰਸੰਗ ਹੈ, ਉਹ ਮੈਂ ਆਪ ਜੀ ਨੂੰ ਦੱਸਿਆ ਹੈ।
ਸ੍ਰੀ ਹਰਗੋਬਿੰਦ ਚੰਦ ਕੋ ਸੁਣੋ ਪ੍ਰੇਮ ਕੇ ਸੰਗ।
ਹੁਣ ਆਪਣੇ ਪ੍ਰੇਮ ਦੇ ਨਾਲ ਇੱਧਰ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਚੰਦਰਮਾ ਦੀ ਨਿਆਈ ਸ਼ੀਤਲ ਤੇ ਠੰਡ ਦੇਣ ਵਾਲੇ ਹੈ, ਉਹਨਾਂ ਦੇ ਇਸ ਦਰਬਾਰ ਦੀ ਕਥਾ ਸੁਣੋ।
ਸਵਈਆ ਚੰਦ ਲਾਈ ਵਿਸਾਲ ਸੁਤਰਮਾ ਕੇ ਸਮ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਐਸੇ ਦੀਵਾਨ ਲਾ ਕਰਕੇ ਬੈਠਦੇ ਹਨ।
ਦੀਪਤ ਸਭਾ ਗੁਰ ਇੰਦਰ ਮਨਿੰਦ।
ਇਸ ਤਰ੍ਹਾਂ ਸਵਰਗਾਂ ਦਾ ਰਾਜਾ ਇੰਦਰ ਆਪਣੇ 33 ਕਰੋੜ ਦੇਵੀ ਦੇਵਤਿਆਂ ਦੀ ਸਭਾ ਵਿੱਚ ਜਚ ਰਿਹਾ ਹੈ, ਸ਼ੋਭਨੀਕ ਹੁੰਦਾ ਹੈ। ਇਸ ਤਰ੍ਹਾਂ ਸਤਿਗੁਰੂ ਆਪਣੇ ਸਿੱਖਾਂ ਦੀ, ਦੇਵਤਿਆਂ ਰੂਪੀ ਸਿੱਖਾਂ ਦੀ ਸਭਾ ਵਿੱਚ ਸ਼ੋਭਾ ਪਾ ਰਹੇ ਨੇ।
ਚੌਂ ਦਿਸ਼ ਤੇ ਸੰਗਤ ਨਿਤ ਆਵੇ।
ਚਾਰੇ ਦਿਸ਼ਾਵਾਂ ਤੋਂ ਸਤਿਗੁਰਾਂ ਦੇ ਦਰਬਾਰ ਦਰਸ਼ਨ ਕਰਨ ਸੰਗਤਾਂ ਆਉਂਦੀਆਂ ਨੇ।
ਦਰਸੇ ਪੂਜੇ ਪਦ ਅਰਬਿੰਦ।
ਦਰਸ਼ਨ ਦੀਦਾਰ ਕਰਦੇ ਹਨ, ਪੂਜਾ ਕਰਦੇ ਹਨ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੀਆਂ ਨੇ।
ਸੁਰ ਸਮ ਸਿੱਖ ਕੀ ਪੀਰ ਨਿਕਟ ਬਹੁ।
ਦੇਵਤਿਆਂ ਵਰਗੇ ਸਿੱਖਾਂ ਦੀ ਕਹਿੰਦੇ ਸਤਿਗੁਰਾਂ ਦੇ ਦਰਬਾਰ ਵਿੱਚ ਬਹੁਤ ਭੀੜ ਰਹਿੰਦੀ ਹੈ।
ਅਰਪ ਅਨੇਕੇ ਅਕੋਰਨ ਬ੍ਰਿੰਦ।
ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਲਿਆ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਭੇਟ ਕਰਦੇ ਹੈ, ਵਸਤਰ ਭੇਟ ਕਰਦੇ, ਮਾਇਆ ਭੇਟ ਕਰਦੇ, ਹੀਰੇ ਜਵਾਹਰਾਤ ਭੇਟ ਕਰਦੇ, ਫਲ ਭੇਟ ਕਰਦੇ, ਪਦਾਰਥ ਭੇਟ ਕਰਦੇ ਹਨ।
ਮਨੋ ਕਾਮਨਾ ਪ੍ਰਾਪਤ ਵੈ ਕੈ।
ਸਤਿਗੁਰੂ ਗਰੀਬ ਨਵਾਜ ਆਪਣੇ ਸਿੱਖਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਰਹੇ ਨੇ।
ਜਸ ਉਚਰੇ ਸ਼੍ਰੀ ਹਰਗੋਬਿੰਦ।
ਸਾਰੇ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦਾ ਜਸ ਕਰਦੇ ਹਨ, ਰਸਨਾ ਪਵਿੱਤਰ ਕਰਦੇ ਹਨ।
ਸ਼ੁਭਤ ਸਿੰਘਾਸਨ ਮਨੋ ਬਿਸ਼ਨ ਪ੍ਰਭ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇਸ ਤਰ੍ਹਾਂ ਸਿੰਘਾਸਨ ਉੱਤੇ ਵਿਰਾਜਮਾਨ ਹੁੰਦੇ ਆ ਜਿਸ ਤਰ੍ਹਾਂ ਆਪ ਪਰਮੇਸ਼ਰ ਪ੍ਰਤੱਖ ਵਰਤਦੇ ਹਨ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਿਸ ਤਰ੍ਹਾਂ ਪਰਮੇਸ਼ਰ ਆਪਣੇ ਤਖਤ ਤੇ ਵਿਰਾਜਮਾਨ ਹੁੰਦੇ ਹੈ ਨਾ, ਇਸੇ ਤਰ੍ਹਾਂ ਸਤਿਗੁਰੂ ਸਾਹਿਬ ਜੀ ਤਖਤ ਤੇ ਦਰਸ਼ਨ ਦੀਦਾਰ ਬਖਦੇ ਹਨ।
ਚਾਹੇ ਸੁਕਰੇ ਬਿਲੰਬ ਨ ਕੋਏ।
ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰੂ ਆਪ ਅਕਾਲ ਪੁਰਖ ਦਾ ਸਰੂਪ ਨੇ, ਆਪ ਪਰਮੇਸ਼ਰ ਦਾ ਸਰੂਪ ਨੇ, ਚਾਹੁਣ ਤਾਂ ਸਭ ਕੁਝ ਇੱਕ ਛਿਣ ਦੇ ਵਿੱਚ ਕਰ ਲੈਣ, ਕਿਸੇ ਕੰਮ ਵਿੱਚ ਦੇਰੀ ਨਾ ਲੱਗੇ।
ਓ ਮਾਨਵੀ ਲੀਲਾ ਤਾਰੇ।
ਫਿਰ ਵੀ ਕਹਿੰਦੇ ਮਹਾਰਾਜ ਜੀ ਨੇ ਮਾਨਵੀ ਲੀਲਾ ਧਾਰੀ ਹੈ, ਇਸ ਸੰਸਾਰੀ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਸਧਾਰਨ ਜੀਵਨ ਵਿੱਚ ਵਿਚਰਦੇ ਹਨ।
ਰਾਮ ਚੰਦ ਕੇ ਸਮ ਸਰ ਸੋਏ।
ਇਸ ਤਰ੍ਹਾਂ ਕਹਿੰਦੇ ਯੁਗਾਂ ਦੇ ਅਵਤਾਰ ਰਾਮ ਚੰਦਰ ਜੀ ਇਸ ਤਰ੍ਹਾਂ ਸੰਸਾਰ ਵਿੱਚ ਆਏ ਹੈ ਤੇ ਅਵਤਾਰ ਸੀ, ਪਰ ਲੀਲਾ ਸੰਸਾਰੀ ਰੱਖੀ ਇਸੇ ਤਰ੍ਹਾਂ ਮਹਾਰਾਜ ਵਰਤਦੇ ਨੇ।
ਬਾਰ ਬਾਰ ਪ੍ਰਿਯ ਰਣ ਕੋਠਾ ਨੇ।
ਕਹਿੰਦੇ ਵਾਰ ਵਾਰ ਮਹਾਰਾਜ ਜੀ ਜੰਗ ਦੇ ਮੈਦਾਨ ਨੂੰ ਪ੍ਰੇਮ ਕਰਦੇ ਆ, ਜੰਗ ਨਾਲ ਪ੍ਰੇਮ ਰੱਖਦੇ ਨੇ।
ਕ੍ਰਿਸ਼ਨ ਚਾਹੁੰਦੇ ਉਪਮਾ ਤਬ ਹੋਏ।
ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਨੇ ਵੀ ਆਪਣੀ ਉਪਮਾ ਵਰਤਾਈ ਹੈ ਨਾ ਮਹਾਭਾਰਤ ਦੇ ਵਿੱਚ, ਇਸ ਤਰ੍ਹਾਂ ਮਹਾਰਾਜ ਜੀ ਹੁਣ ਕਲਯੁਗ ਵਿੱਚ ਆਪਣੀ ਮਹਿਮਾ ਖੇਡ ਰਹੇ ਨੇ।
ਕਰੇ ਭੋਗ ਮੈਂ ਜੋਗੇ ਆਨੰਦਿਤ।
ਇਸ ਸੰਸਾਰ ਦੇ ਵਿੱਚ ਭੋਗੀ ਸੰਸਾਰ ਦੇ ਵਿੱਚ ਮਹਾਰਾਜ ਯੋਗ ਦਾ ਰੂਪ ਧਾਰਨ ਕਰਕੇ ਆਏ ਹੈ। ਇਸ ਸੰਸਾਰ ਦੇ ਵਿੱਚ ਮਹਾਰਾਜ ਜੀ ਉਸ ਨਿਰੰਕਾਰ ਦੀ ਇੱਕ ਲੀਲਾ ਵਰਤਾ ਰਹੇ ਨੇ।
ਰੋਗ ਸੋਗ ਸਿੱਖਣ ਕੇ ਖੋਏ।
ਜਿੰਨੇ ਵੀ ਸਿੱਖ ਨੇ ਉਹਨਾਂ ਸਾਰਿਆਂ ਦੇ ਜਿੰਨੇ ਰੋਗ ਨੇ, ਜਿੰਨੇ ਸੋਗ ਨੇ, ਸਭ ਮਹਾਰਾਜ ਜੀ ਸਾਰਿਆਂ ਦਾ ਨਾਸ਼ ਕਰ ਰਹੇ ਨੇ।
ਜਿਸ ਪਰ ਕਰੇ ਕਿਰਪਾ ਪ੍ਰਭੇ ਆਪਣੀ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਉੱਤੇ ਆਪਣੀ ਕਿਰਪਾ ਦੀ ਦ੍ਰਿਸ਼ਟੀ ਕਰਦੇ ਆ। ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਬਦਾਰਿਓ। ਜਿਹਦੇ ਉੱਤੇ ਕਿਰਪਾ ਕਰ ਦਿੰਦੇ ਆ, ਸਾਰੇ ਰੋਗ ਸੋਗ ਖਤਮ ਕਰਦੇ ਨੇ।
ਦੇ ਸਿਮਰਨ ਸਤਨਾਮ ਕੇ ਗਿਆਨ।
ਨਾਲੇ ਆਪਣੇ ਸਿੱਖ ਦੇ ਦੁੱਖ ਨਿਵਰਤ ਕਰ ਦਿੰਦੇ ਆ ਤੇ ਨਾਲੇ ਸਤਨਾਮ ਦਾ ਗਿਆਨ ਦੇ ਕਰਕੇ ਉਹਦਾ ਲੋਕ ਪ੍ਰਲੋਕ ਸਵਾਰ ਦਿੰਦੇ ਨੇ।
ਠਾਂਡੀ ਰਾਈ 18 ਸਿੱਧਾਂ।
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਦਰਬਾਰ ਵਿੱਚ 18 ਸਿੱਧੀਆਂ, ਅਣਮਾ ਮਹਿਮਾ ਗਰਮਾ ਲਗਮਾ ਜਿੰਨੀਆਂ 18 ਸਿੱਧੀਆਂ ਨੇ, ਮਹਾਰਾਜ ਦੇ ਦਰਬਾਰ ਵਿੱਚ ਸੇਵਾ ਲਈ ਖੜੀਆਂ ਰਹਿੰਦੀਆਂ ਹਨ।
ਆਇਸ ਮਾਨੇ ਜੋਰਤ ਪਾਨ,
ਸਾਰੇ ਹੱਥ ਜੋੜ ਕੇ ਖੜੇ ਹਨ, ਮਹਾਰਾਜ ਗਰੀਬ ਨਵਾਜ ਸਾਨੂੰ ਆਗਿਆ ਬਖਸ਼ੋ, ਅਸੀਂ ਕਿਹੜੀ ਸੇਵਾ ਕਰ ਸਕੀਏ।
ਸ਼ਕਤ ਵਿਸਾਲ ਪਾਏ ਸਭ ਬਿਦਕੀ,
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਸਰਬ ਕਲਾ ਸਮਰੱਥ ਹਨ, ਸਭ ਕਲਾ ਕਰਕੇ ਸੰਪੂਰਨ ਸ਼ਕਤੀਵਾਨ ਮਾਲਕ ਹਨ।
ਨਹਿ ਨਹਿ ਜਨਾਵੇ ਅਪਰ ਸਮਾਨ,
ਫਿਰ ਵੀ ਆਪਣਾ ਆਪ ਜਨਾਉਂਦੇ ਨਹੀਂ, ਫਿਰ ਵੀ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇਸ ਸੰਸਾਰ ਦੀ ਲੀਲਾ ਵਿੱਚ ਰਹਿੰਦੇ ਹਨ।
ਐਸੇ ਸਿੱਖ ਹਜ਼ਾਰੋਂ ਗੁਰ ਕੇ,
ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਜ਼ਾਰਾਂ ਹੀ ਗੁਰੂ ਕੇ ਸਿੱਖ ਵੀ ਹਨ, ਜਿਹੜੇ ਬੜੀਆਂ ਕਰਾਮਾਤਾਂ ਦੇ, ਬੜੀਆਂ ਸ਼ਕਤੀਆਂ ਦੇ ਧਾਰਨੀ ਹਨ, ਬੜੇ ਭਜਨੀਕ ਪੁਰਸ਼ ਹਨ।
ਦਿਵਸ ਪੁਰਬ ਕੇ ਦਰਸੇ ਆਨ,
ਜਦੋਂ ਵੀ ਕੋਈ ਪੁਰਬ ਦਾ ਦਿਹਾੜਾ ਹੁੰਦਾ, ਗੁਰਪੁਰਬ ਦਾ ਦਿਹਾੜਾ ਹੁੰਦਾ, ਸੰਗਰਾਂਦ ਹੁੰਦੀ, ਪੂਰਨਮਾਸ਼ੀ ਹੁੰਦੀ, ਇਸ ਤਰ੍ਹਾਂ ਦੇ ਦਿਹਾੜਿਆਂ ਉੱਤੇ ਹਜ਼ਾਰਾਂ ਸਿੱਖ ਸੰਗਤਾਂ ਆ ਕੇ ਦਰਸ਼ਨ ਦੀਦਾਰ ਕਰਦੀਆਂ ਨੇ।
ਕੁੱਕੋ ਨਾਮ ਹੁਤੋ ਸਿੱਖ ਗੁਰ ਕੋ,
ਇਸੇ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਦਰਬਾਰ ਵਿੱਚ ਇੱਕ ਸਿੱਖ ਜਿਹਦਾ ਨਾਮ ਕੁੱਕੋ ਹੈ,
ਪਠਨ ਸ਼ਰਵਨ ਮੈਂ ਪ੍ਰੇਮ ਮਹਾਨ,
ਜਿਹੜਾ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦਾ ਪਠਨ ਪਾਠਨ ਕਰਦਾ ਹੈ ਤੇ ਗੁਰਬਾਣੀ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਸਰਵਣ ਕਰਦਾ ਹੈ।
ਤੈ ਸੁਤ ਨਾਮ ਅਨੰਤਾ ਜਾਨੋ,
ਇਹ ਭਾਈ ਕੁੱਕੋ ਤੇ ਇਹਦੇ ਨਾਲ ਇਹਦਾ ਪੁੱਤਰ ਭਾਈ ਅਨੰਤਾ ਜੋ ਹੈ,
ਗੁਰ ਸੇਵਾ ਮੇਰੇ ਸਾਵਧਾਨ,
ਜਿਹੜੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਸਾਵਧਾਨ ਰਹਿ ਕਰਕੇ ਸੇਵਾ ਵਿੱਚ ਲੱਗੇ ਹਨ।
ਸੂਪਕਾਰ ਕੈ ਦੇਗ ਥਾਨ ਟਿਗ,
ਇੱਥੇ ਗੁਰੂ ਸਾਹਿਬ ਜੀ ਦੇ ਲੰਗਰ ਪ੍ਰਸ਼ਾਦ ਬਣਦੇ ਆ, ਦੇਗ ਬਣਦੀ ਹਨ, ਪਾਕਸਾਲ ਦੇ ਕੋਲ ਰਹਿੰਦੇ ਸੇਵਾ ਕਰਦੇ ਨੇ।
ਗਹਿ ਗੁਲੇਲ ਹੱਥ ਬਾਇਸ ਤਾਨ,
ਗੁਰੂ ਕੇ ਲਾਂਗਰੀ ਸਿੰਘ ਨੇ ਇਸ ਭਾਈ ਅਨੰਤੇ ਦੀ, ਭਾਈ ਕੁੱਕੋ ਦੇ ਪੁੱਤਰ ਦੀ ਡਿਊਟੀ ਲਾ ਦਿੱਤੀ, ਸੂਪਕਾਰ ਨੇ ਲਾਂਗਰੀ ਸਿੰਘ ਨੇ ਇਹਦੀ ਡਿਊਟੀ ਲਾ ਦਿੱਤੀ ਹੈ।
ਨਿਕਟ ਨਾ ਹੋਣ ਦਿਓ ਗਨ ਆਵਤ,
ਲੱਗਾ ਭਾਈ ਅਨੰਤਾ ਤੂੰ ਇੱਥੇ ਬੈਠ ਤੇ ਗੁਰੂ ਕੀ ਜਿੱਥੇ ਦੇਗ ਬਣ ਰਹੀ ਹੈ, ਲੰਗਰ ਬਣ ਰਿਹਾ ਹੈ, ਇੱਥੇ ਕੋਈ ਪੰਛੀ ਕਾਂ ਆਦਿਕ ਕੋਈ ਨੇੜੇ ਨਾ ਆਵੇ, ਜੂਠਾ ਨਾ ਹੋ ਸਕੇ।
ਇਸੀ ਕਾਜ ਪਰ ਰਹੁ ਸਿੱਖ ਮਾਨ,
ਇਹ ਵਚਨ ਸੁਣ ਕਰਕੇ ਜਿਹੜਾ ਭਾਈ ਅਨੰਤਾ ਭਾਈ ਕੁੱਕੋ ਦਾ ਪੁੱਤਰ ਹੈ, ਇਹ ਸਾਵਧਾਨ ਹੋ ਕਰਕੇ ਇੱਥੇ ਖੜ ਗਿਆ ਸੇਵਾ ਵਿੱਚ।
ਗੂੰਦ ਚੂਨ ਪਿਕ ਬਾਇਸ ਆਇਓ,
ਇਸ ਵੇਲੇ ਆਟਾ ਗੁੰਨਣ ਲੱਗਿਆ ਤੇ ਆਟਾ ਗੁੰਨਦਿਆਂ ਨੂੰ ਵੇਖ ਕਰਕੇ ਜਿਹੜੇ ਕਾਂ ਪੰਛੀ ਆਦਿਕ ਨੇ ਇੱਧਰ ਨੂੰ ਓਡੇ ਆਉਂਦੇ ਹਨ।
ਗਹਿ ਗੁਲੇਲ ਤੈ ਦਿਓ ਡਰਾਏ,
ਭਾਈ ਲਾਂਗਰੀ ਸਿੱਖ ਨੇ ਡਿਊਟੀ ਲਾ ਦਿੱਤੀ ਵੀ ਜਦੋਂ ਵੀ ਕੋਈ ਪੰਛੀ ਆਵੇ ਉਹਨੂੰ ਗੁਲੇਗ ਦਾ ਗੁਲੇਲ ਦੇ ਨਾਲ ਡਰਾ ਕਰਕੇ ਉਡਾ ਦੇਣਾ ਹੈ।
ਉਹਨੇ ਆਵਤ ਹਟਕਾਵਤ ਪੁਨ ਪੁਨ,
ਜਦੋਂ ਦੇਗ ਬਣਨ ਲੱਗੀ ਆਟਾ ਗੁੰਨਿਆ ਜਾ ਰਿਹਾ ਤੇ ਉਸ ਵੇਲੇ ਕਹਿੰਦੇ ਵਾਰ ਵਾਰ ਕਾਂ ਆਉਂਦਾ ਹੈ ਤੇ ਭਾਈ ਅਨੰਤਾ ਨੂੰ ਫਿਰ ਡਰਾ ਡਰਾ ਕੇ ਭਜਾ ਦਿੰਦਾ ਹੈ।
ਜਬ ਚਿੱਤ ਲਖਿਓ ਨਹੀਂ ਇਹ ਜਾਏ,
ਜਦੋਂ ਹਟਾ ਦਿੰਦਾ ਫਿਰ ਮੁੜ ਕੇ ਕਾਂ ਆ ਜਾਂਦਾ, ਫਿਰ ਹਟਾ ਦਿੰਦਾ, ਫਿਰ ਜਦੋਂ ਇਸ ਤਰ੍ਹਾਂ ਬਹੁਤ ਵਾਰ ਹੋ ਗਿਆ ਤੇ ਜਦੋਂ ਇਸ ਭਾਈ ਅਨੰਤੇ ਨੇ ਜਾਣਿਆ ਵੀ ਇਹ ਹਟਦਾ ਨਹੀਂ ਹੈ,
ਪਾਨ ਗੁਲੇਲਾ ਫਰਮੇ ਮਾਰਿਓ,
ਉਸ ਵੇਲੇ ਫਿਰ ਇਹਨੇ ਕੱਸ ਕੇ ਗੁਲੇਲਾ ਜਿਹੜਾ ਉਹਦੇ ਗੁਲੇਲ ਦੇ ਵਿੱਚ ਪਾ ਕੇ ਇਸ ਕਾਂ ਨੂੰ ਮਾਰ ਦਿੱਤਾ, ਇਸ ਕਾਂ ਦੇ ਵੱਲ ਮਾਰਿਆ ਹੈ।
ਲੰਗਰਾ ਪਇਓ ਕਾਗ ਦੁੱਖ ਪਾਏ,
ਗੁਲੇਲਾ ਕਹਿੰਦੇ ਕਾਂ ਦੀ ਲੱਤ ਉੱਤੇ ਵੱਜਿਆ, ਕਾਂ ਲੰਗੜਾ ਹੋ ਗਿਆ, ਬੜਾ ਦੁੱਖ ਪਾਇਆ।
ਭੋਜਨ ਕਰਨ ਗੁਰੂ ਤਬ ਪਹੁੰਚੇ,
ਇੱਧਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਗਰੀਬ ਨਵਾਜ ਭੋਜਨ ਲੰਗਰ ਪ੍ਰਸ਼ਾਦ ਛਕਣ ਵਾਸਤੇ ਆ ਗਏ।
ਮਨ ਪਾਵਤ ਅਚਕੈ ਤ੍ਰਿਪਤਾਏ,
ਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਭੋਜਨ ਪ੍ਰਸ਼ਾਦ ਛਕਿਆ, ਭੋਗ ਲਾਇਆ ਹੈ।
ਗਨ ਕਾਗਨ ਕੋ ਟੁਕਰਾ ਪਾਏ,
ਭੋਜਨ ਛਕਣ ਤੋਂ ਉਪਰੰਤ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਪ੍ਰਸ਼ਾਦਿਆਂ ਦੇ ਟੁਕੜੇ ਕੀਤੇ ਆ ਤੇ ਕਾਵਾਂ ਨੂੰ ਪਾਏ ਹਨ।
ਤਤ ਛਿਨ ਮਿਲੇ ਖਾਏ ਸਮੁਦਾਏ,
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਕਾਵਾਂ ਨੂੰ ਭੋਜਨ ਪਾਇਆ ਹੈ ਉਸ ਵੇਲੇ ਸਾਰੇ ਇਕੱਠੇ ਹੋ ਕੇ ਛਕਣ ਲੱਗ ਗਏ।
ਤਿੰਨ ਮੈਂ ਲੰਗਰਾ ਦੁੱਖ ਤੇ ਵਿਚਰਤ,
ਸਾਰੇ ਕਾਵਾਂ ਦੇ ਵਿੱਚ ਇੱਕ ਲੰਗੜਾ ਕਾਂ ਜਿਹੜਾ ਉਹ ਵੀ ਬੜੇ ਦੁੱਖ ਦੇ ਨਾਲ ਉੱਥੇ ਤੁਰਿਆ ਫਿਰ ਰਿਹਾ।
ਪਿਖ ਕਿਰਪਾਲ ਇਮ ਸਰਾਪੀ ਅਲਾਏ,
ਜਦੋਂ ਇਸ ਤਰ੍ਹਾਂ ਸਤਿਗੁਰੂ ਜੀ ਨੇ ਇਸ ਕਾਂ ਦੇ ਦੁੱਖ ਨੂੰ ਦੇਖਿਆ ਤੇ ਮਹਾਰਾਜ ਜੀ ਨੇ ਆਪਣੇ ਬਚਨ ਸੁਭਾਵਕ ਸਹਿਜ ਸੁਭਾਵ ਮੁਖੋ ਬਚਨ ਕਰ ਦਿੱਤੇ।
ਜਾਏ ਰਸਾਤਲ ਕਿਨ ਇਹ ਮਾਰਿਓ,
ਮਹਾਰਾਜ ਕਹਿਣ ਲੱਗੇ ਆ ਕਾਂ ਨੂੰ ਕਿਹਨੇ ਦੁੱਖ ਦਿੱਤਾ ਭਾਈ, ਕਿਹਨੇ ਇਹਦੇ ਸੱਟ ਮਾਰੀ ਹੈ? ਆ ਜੀ ਨੂੰ ਮਾਰਿਆ, ਜਿਹਨੇ ਇਹਨੂੰ ਮਾਰਿਆ ਉਹ ਨਰਕਾਂ ਵਿੱਚ ਦੁੱਖ ਪਾਏਗਾ. ਆਖੋ ਸਤਨਾਮ
ਸ੍ਰੀ ਵਾਹਿਗੁਰੂ.
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੀ ਦਿਆਲਤਾ ਦਾ ਹਿਰਦਾ ਹੈ. ਜਦੋਂ ਕਿਸੇ ਦਾ ਦੁੱਖ ਦੇਖਦੇ ਆ ਤੇ ਸੰਤਨ ਦੁੱਖ ਸੁੱਖ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ. ਜਦੋਂ ਕਿਸੇ ਨੂੰ ਦੁੱਖ ਦਿੰਦੇ ਆ ਤਾਂ ਗੁਰੂ ਸਾਹਿਬ ਉਸ ਦੁੱਖ ਨੂੰ ਆਪਣੇ ਉੱਤੇ ਮੰਨਦੇ. ਤੇ ਮਹਾਰਾਜ ਦੇ ਸੁਭਾਵਿਕ ਮੁੱਖ ਚੋਂ ਬਚਨ ਨਿਕਲਿਆ, ਭਾਈ ਇਹਨੂੰ ਕਾਨੂੰ ਜੀ ਨੇ ਮਾਰਿਆ ਉਹ ਨਰਕਾਂ ਵਿੱਚ ਦੁੱਖ ਪਾਵੇਗਾ.
ਤਬ ਬਾਇਸ ਕੀ ਪੀਰ ਨਸਾਏ.
ਇਹਨੇ ਬਚਨ ਕਰਦਿਆਂ ਹੀ ਇਹ ਕਾਂ ਜਿਹੜਾ ਸੀ ਇਹਦੀ ਪੀੜ ਖਤਮ ਹੋ ਗਈ. ਮਹਾਰਾਜ ਦੇ ਬਚਨ ਸੁਣਦਿਆਂ ਹੀ ਸਤਿਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਵੀ ਸਾਖੀ ਆਉਂਦੀ ਹੈ ਨਾ. ਤੇ ਗੁਰੂ ਨਾਨਕ ਸਾਹਿਬ ਨੂੰ ਜਿਸ ਵੇਲੇ ਠੱਗਾਂ ਨੇ ਘੇਰ ਲਿਆ ਸੀ, ਮਹਾਰਾਜ ਨੂੰ ਮਾਰਨ ਲੱਗੇ ਸੀ, ਮਹਾਰਾਜ ਕਹਿੰਦੇ ਅੱਗ ਲੈ ਕੇ ਆਓ, ਕਹਿੰਦੇ ਅੱਗ ਕੋਲ ਹੈ ਨਹੀਂ, ਕਹਿੰਦੇ ਉਹ ਚਿਖਾ ਬਲ ਰਹੀ ਹੈ ਉਹ ਚਿਖਾ ਵਿੱਚੋਂ ਲੈ ਆਓ. ਜਦੋਂ ਠੱਗ ਲੈਣ ਗਏ ਤੇ ਉਹ ਚਿਖਾ ਵੱਲ ਦੇਖਿਆ ਕਿ ਉੱਥੇ ਪਹਿਲਾਂ ਜਮਦੂਤ ਸੀ, ਫਿਰ ਨਾਲ ਦੀ ਨਾਲ ਉੱਥੇ ਦੇਵਤੇ ਰੱਥ ਲੈ ਕੇ ਆ ਗਏ, ਪਾਲਕੀ ਲੈ ਕੇ ਆ ਗਏ. ਉਹ ਠੱਗਾਂ ਪੁੱਛਿਆ ਵੀ ਇਹ ਕੀ ਭਾਣਾ ਵਰਤਿਆ? ਕਹਿੰਦੇ ਜੀ ਪਹਿਲਾਂ ਇਸ ਚਿਖਾ ਤੇ ਪਾਪੀ ਨੂੰ ਲੈ ਕੇ ਜਾਣਾ ਸੀ ਜਮਦੂਤਾਂ ਨੇ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਨਦਰ ਦੇ ਵਿੱਚ ਹੀ ਐਡੀ ਤਾਕਤ ਬਣ ਗਈ, ਹੁਣ ਇਹਨੂੰ ਦੇਵਤੇ ਲੈ ਕੇ ਜਾ ਰਹੇ. ਆਖੋ ਸਤਨਾਮ
ਸ੍ਰੀ ਵਾਹਿਗੁਰੂ.
ਸੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਦੇ ਨਾਲ ਹੀ ਖਾਲਸਾ ਜੀ ਉਸ ਕਾਂ ਦਾ ਜਿਹੜਾ ਦੁੱਖ ਹਰ ਕਰ ਦਿੱਤਾ.
ਸੁਣ ਤੇ ਅਨੰਤਾ ਚਿੰਤੇ ਅਨੰਤਾ.
ਇਸ ਤਰ੍ਹਾਂ ਦੇ ਬਚਨ ਸੁਣ ਕਰਕੇ ਜਿਹੜਾ ਭਾਈ ਅਨੰਤਾ, ਭਾਈ ਕੁੱਕੋ ਦਾ ਪੁੱਤਰ ਆ, ਉਹਦੇ ਮਨ ਵਿੱਚ ਬੜਾ ਦੁੱਖ ਲੱਗਿਆ ਵੀ ਮੈਨੂੰ ਮਹਾਰਾਜ ਨੇ ਕੈਸਾ ਡਾਢਾ ਬਚਨ ਕਰ ਦਿੱਤਾ, ਸ਼ਰਾਫ ਰੂਪ ਬਚਨ ਹੋ ਗਿਆ.
ਜਾਏ ਪਿਤਾ ਸੋ ਕਹੀ ਸੁਣਾਏ.
ਆ ਕੇ ਆਪਣੇ ਪਿਤਾ ਨੂੰ ਸਾਰਾ ਬਚਨ ਦੱਸਿਆ ਹੈ.
ਸੁਤ ਪਿਤ ਯੁਗ ਮੈਂ ਬਿਸਮਾਏ.
ਜਦੋਂ ਇਸ ਤਰ੍ਹਾਂ ਦਾ ਬਚਨ ਸੁਣਿਆ, ਦੋਵੇਂ ਪਿਓ ਤੇ ਪੁੱਤਰ, ਭਾਈ ਕੁੱਕੋ ਤੇ ਭਾਈ ਅਨੰਤਾ ਬੜੇ ਦੁੱਖ ਵਿੱਚ ਬਿਸਮ ਹੋ ਗਏ, ਹੈਰਾਨ ਰਹਿ ਗਏ.
ਚਿੰਤਾ ਦੁੱਖ ਤੇ ਸ਼ੋਕ ਤੇ ਦੀਨ.
ਇਸ ਤਰ੍ਹਾਂ ਦੇ ਨਾਲ ਚਿੰਤਾ ਦੇ ਨਾਲ, ਸ਼ੋਕ ਦੇ ਨਾਲ, ਦੁੱਖ ਦੇ ਨਾਲ ਬੜੇ ਨਿਮਾਣੇ ਨਿਮੋ ਝੂਣੇ ਜੇ ਹੋਏ ਲੱਗਦੇ ਨੇ.
ਦੁਰਬਲ ਪਇਓ ਅਨੰਤਾ ਅਤਿਸ਼ੈ.
ਜਿਹੜਾ ਭਾਈ ਅਨੰਤਾ ਇਸ ਭਾਈ ਕੁੱਕੋ ਦਾ ਪੁੱਤਰ, ਉਹ ਤੇ ਬਹੁਤ ਦੁਰਬਲ ਹੋ ਗਿਆ, ਉਹ ਤੇ ਮਨ ਢਾ ਗਿਆ ਵੀ ਹੁਣ ਮੇਰਾ ਕੀ ਹਾਲ ਹੋਏ, ਮੈਂ ਤਾਂ ਆਇਆ ਸੀ ਸੇਵਾ ਕਰਦਾ ਸੀ, ਪਰ ਗੁਰੂ ਸਾਹਿਬ ਕਹਿ ਦਿੱਤਾ ਵੀ ਇਹ ਨਰਕਾਂ ਵਿੱਚ ਜਾਵੇਗਾ.
ਕੁੱਕੋ ਦੇਖ ਦੇਖ ਨਿਤ ਛੀਨ.
ਜਿਹੜਾ ਭਾਈ ਕੁੱਕੋ ਆਪਣੇ ਪੁੱਤਰ ਦੀ ਹਾਲਤ ਵੇਖ ਵੇਖ ਕੇ ਰੋਜ਼ਾਨਾ ਹੀ ਬੜਾ ਦੁਖੀ ਹੁੰਦਾ ਹੈ.
ਬਿਨੇ ਕਰੀਬੋ ਸਿੱਖ ਨੇ ਆਗੇ.
ਬੜੇ ਸਿੱਖਾਂ ਅੱਗੇ ਆ ਕੇ ਬੇਨਤੀਆਂ ਕਰਦਾ, ਬੜੇ ਸਿੱਖਾਂ ਨੂੰ ਜਾ ਕੇ ਭਾਈ ਕੁੱਕੋ ਕਹਿੰਦਾ ਕਿ ਮੇਰੇ ਪੁੱਤਰ ਦੀ ਭੁੱਲ ਬਖਸ਼ਾ ਦਿਓ.
ਬਖਸ਼ਾਵੋ ਮਮ ਸੁਤ ਸੁਖਹੀਨ.
ਮੇਰੇ ਪੁੱਤਰ ਦੇ ਸਾਰੇ ਸੁੱਖ ਖਤਮ ਹੋ ਗਏ ਆ, ਉਦਨ ਦਾ ਇਹ ਦੁੱਖ ਦੇ ਵਿੱਚ ਹੀ ਹੈ, ਕਿਰਪਾ ਕਰੋ ਇਹ ਭੁੱਲ ਬਖਸ਼ਵਾ ਦਿਓ.
ਤਿਨੋ ਕਹਿਓ ਵਿਦੀਏ ਟਿਗ ਗਮਨੋ.
ਸਾਰੇ ਸਿੱਖ ਕਹਿੰਦੇ ਭਾਈ ਇਹ ਸਾਰੀ ਜਿਹੜੀ ਖੇਡ ਹੈ ਇਹ ਤੇ ਬਾਬਾ ਵਿਧੀ ਚੰਦ ਹੀ ਨਿਬੇੜ ਸਕਦੇ ਆ, ਉਹੀ ਕੋਈ ਨਾ ਕੋਈ ਵਿਧੀ ਘੜ ਸਕਦੇ ਆ, ਉਹੀ ਕੋਈ ਨਾ ਕੋਈ ਵਿਧੀ ਬਣਾ ਸਕਦੇ ਆ ਜਿਹਦੇ ਨਾਲ ਕੰਮ ਨਿਬੜ ਸਕਦਾ ਹੈ.
ਉਪਕਾਰੀ ਗੁਰ ਨਿਕਟ ਪ੍ਰਵੀਨ.
ਨਾਲੇ ਤੇ ਬਾਬਾ ਵਿਧੀ ਚੰਦ ਉਪਕਾਰੀ ਨੇ ਤੇ ਨਾਲੇ ਗੁਰੂ ਸਾਹਿਬ ਜੀ ਦੇ ਨਜ਼ਦੀਕੀ ਸਿੱਖ ਹਨ.
ਸੁਣਤ ਜਾਏ ਤਿਸ ਕੇ ਪੱਗ ਪਕਰੇ.
ਇਸ ਤਰ੍ਹਾਂ ਦੇ ਬਚਨ ਸੁਣ ਕੇ ਭਾਈ ਕੁੱਕੋ ਆਪਣੇ ਪੁੱਤਰ ਅਨੰਤੇ ਨੂੰ ਨਾਲ ਲੈ ਕੇ ਬਾਬਾ ਵਿਧੀ ਚੰਦ ਸਾਹਿਬ ਕੋਲ ਜਾ ਪਹੁੰਚਿਆ ਹੈ.
ਪਾਕੇ ਉਹ ਸਕਲ ਪ੍ਰਸੰਗ ਸੁਣਾਏ.
ਸਾਰਾ ਪ੍ਰਸੰਗ ਜਾ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਸੁਣਾਇਆ.
ਗੁਰ ਬਚ ਕੇ ਉਹ ਰਸਾਤਲ ਜਾਵੇ.
ਕਹਿ ਦਿੱਤਾ ਕਿ ਸਤਿਗੁਰੂ ਸਾਹਿਬ ਜੀ ਦੇ ਸੁਭਾਵਿਕ ਬਚਨ ਹੋ ਗਏ ਕਿ ਜਿਹਨੇ ਕਾਂ ਨੂੰ ਦੁੱਖ ਦਿੱਤਾ ਉਹ ਨਰਕ ਭੋਗੇਗਾ.
ਇਹ ਬਖਸ਼ਾਵੋ ਜਤਨੀ ਉਪਾਏ.
ਨਾ ਕੋਈ ਬਾਬਾ ਵਿਧੀ ਚੰਦ ਸਾਹਿਬ ਜੀ ਕੋਈ ਉਪਰਾਲਾ ਕਰੋ, ਸਾਡੀ ਇਹ ਭੁੱਲ ਬਖਸ਼ੀ ਜਾਵੇ.
ਸ਼ਰਨ ਪਰੇ ਨੇ ਅਪਰ ਸਹਾਇਕ.
ਹੁਣ ਤਾਂ ਸਾਡਾ ਕੋਈ ਸਹਾਇਕ ਹੀ ਨਹੀਂ ਰਿਹਾ, ਤੁਹਾਡੇ ਤੋਂ ਬਿਨਾਂ ਹੁਣ ਸਾਡਾ ਕੋਈ ਸਹਾਇਕ ਸਾਡਾ ਮਦਦਗਾਰ ਨਹੀਂ, ਕਿਰਪਾ ਕਰੋ ਹੁਣ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ.
ਤੁਮ ਬਿਨ ਹਮ ਕੋ ਥਾਏ ਨਕਾਏ.
ਤੁਹਾਡੇ ਤੋਂ ਬਿਨਾਂ ਹੁਣ ਸਾਨੂੰ ਹੋਰ ਕੋਈ ਥਾਂ ਉਪਰਾਲਾ ਨਹੀਂ ਲੱਭ ਰਿਹਾ.
ਬਿਨੇ ਸੁਣੀ ਕਰੁਣਾ ਕਰ ਵਿਧੀਏ.
ਇਸ ਤਰ੍ਹਾਂ ਇਹਨਾਂ ਦੀ ਪ੍ਰੇਮ ਭਾਵਨਾ ਦੀ ਬੇਨਤੀ ਜਦੋਂ ਬਾਬਾ ਵਿਧੀ ਚੰਦ ਸਾਹਿਬ ਨੇ ਸੁਣ ਲਈ.
ਕਹਿਓ ਕਿ ਚਿੰਤਾ ਦੇਹੋ ਗਵਾਏ.
ਲੱਗੇ ਭਾਈ ਕੁੱਕੋ ਆਪਣੇ ਹਿਰਦੇ ਵਿੱਚੋਂ ਚਿੰਤਾ ਮਿਟਾ ਦਿਓ.
ਜਿਉਂ ਕਿਉਂ ਮੈਂ ਬਖਸ਼ਾਵਾਂ ਮਨ ਕਰਹੋ।
ਮੈਂ ਜਿਵੇਂ ਕਿਵੇਂ ਕਰਕੇ ਤੁਹਾਡੀ ਭੁੱਲ ਨੂੰ ਗੁਰੂ ਸਾਹਿਬ ਕੋਲ ਬਖਸ਼ਵਾ ਦਿਆਂਗਾ।
ਸਮਾਂ ਕਹਿਣ ਕੋ ਜਬ ਬਣ ਜਾਏ,
ਜਦੋਂ ਕੋਈ ਸਮਾਂ ਬਣਿਆ ਨਾ, ਜਦੋਂ ਕੋਈ ਵਿਧੀ ਬਣੀ, ਉਸ ਵੇਲੇ ਜਾ ਕੇ ਮਹਾਰਾਜ ਕੋਲ ਇਹ ਕੰਮ ਕਰਾਵਾਂਗਾ।
ਕਿਮ ਕਹਿ ਗੁਰ ਸਮੀਪ ਤਬ ਗਮਨਿਓ।
ਇਸ ਤਰ੍ਹਾਂ ਦਾ ਬਚਨ ਸੁਣ ਕੇ ਬਾਬਾ ਵਿਧੀ ਚੰਦ ਸਾਹਿਬ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਪਹੁੰਚੇ ਹਨ।
ਸੁਤ ਪਿਤ ਸੁਨਤ ਰਹੇ ਹਰ ਖਾਏ।
ਬਾਬਾ ਵਿਧੀ ਚੰਦ ਸਾਹਿਬ ਨੇ ਬਚਨ ਕਰ ਦਿੱਤਾ ਵੀ ਹੁਣ ਤੁਸੀਂ ਚਿੰਤਾ ਨਾ ਕਰੋ, ਇਹ ਕਾਰਜ ਮੇਰਾ ਹੈ। ਤੇ ਉਸੇ ਵੇਲੇ ਦੋਵੇਂ ਪਿਓ ਪੁੱਤਰ ਬੜੇ ਖੁਸ਼ ਹੋ ਗਏ ਨੇ।
ਸਤਿਗੁਰ ਚੜੇ ਅਖੇਰ ਕਰਨ ਕੋ।
ਗੁਰੂ ਗਰੀਬ ਨਿਵਾਜ ਮੀਰੀ ਪੀਰੀ ਦੇ ਦਾਤੇ ਸਤਿਗੁਰੂ ਜੀ ਹੁਣ ਲੀਲਾ ਖੇਡਦੇ ਹੋਏ ਸ਼ਿਕਾਰ ਨੂੰ ਚੜੇ ਹਨ।
ਚਲਿਓ ਸੰਗ ਹਿਆ ਜੀਨ ਪਵਾਏ।
ਸਤਿਗੁਰੂ ਜੀ ਨੇ ਆਪਣੇ ਘੋੜੇ ਉੱਤੇ ਕਾਠੀ ਕਸਾਈ ਹੈ ਤੇ ਘੋੜੇ ਦੇ ਨਾਲ ਸਵਾਰਾਂ ਨੂੰ ਨਾਲ ਲੈ ਕਰਕੇ, ਫੌਜਾਂ ਨੂੰ ਨਾਲ ਲੈ ਕਰਕੇ ਸਤਿਗੁਰੂ ਸਾਹਿਬ ਜੀ ਇੱਧਰ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਨੂੰ ਚੱਲੇ ਨੇ।
ਬਹਿਰੀ ਬਾਜ ਕੁਹੀ ਬਹੁ ਸ਼ਿਕਰੇ।
ਬਹਿਰੀਏ ਬਾਜ ਕੁਹੇ ਸ਼ਿਕਰੇ, ਪੰਛੀਆਂ ਦੀਆਂ ਬਾਜਾਂ ਦੀਆਂ ਕਿਸਮਾਂ ਨੇ, ਇਹਨਾਂ ਦਾ ਸ਼ਿਕਾਰ ਖੇਡਦੇ ਹਨ।
ਚੀਤੇ ਬਲੀ ਸਵਾਨ ਸਮੁਦਾਏ
ਵੀ ਹਨ, ਚੀਤੇ ਵੀ ਹਨ। ਇਸ ਤਰ੍ਹਾਂ ਸਤਿਗੁਰੂ ਜੀ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਨੇ।
ਬਨ ਵਿਚਰਤ ਬਨ ਜੀਵਨ ਕਾਵਤ।
ਜੰਗਲ ਦੇ ਵਿੱਚ ਵਿਚਰਦੇ ਆ ਤੇ ਜੰਗਲੀ ਜੀਵਾਂ ਦਾ ਉਧਾਰ ਕਰਦੇ ਹਨ।
ਕਰੇ ਮੁਕਤ ਜੇ ਨਿਜ ਕਰ ਕਾਏ।
ਸਤਿਗੁਰਾਂ ਦੇ ਨਿਸ਼ਾਨੇ ਦੇ ਵਿੱਚ ਆ ਜਾਂਦੇ ਆ, ਉਸੇ ਵੇਲੇ ਮੁਕਤੀ ਪ੍ਰਾਪਤ ਕਰ ਲੈਂਦੇ ਨੇ।
ਹਟ ਕਰ ਟਿਕੇ ਆਨ ਕਰ ਸਤਿਗੁਰ।
ਇਸ ਤਰ੍ਹਾਂ ਸਤਿਗੁਰੂ ਜੀ ਥੋੜਾ ਸਮਾਂ ਸ਼ਿਕਾਰ ਖੇਡ ਕੇ ਆ ਕੇ ਇੱਕ ਟਿਕਾਣੇ ਰੁਕੇ ਹਨ, ਆਸਣ ਕੀਤਾ ਹੈ।
ਛੋਟੇ ਮੀਰ ਗ੍ਰਾਮ ਨਿਕਟਾਏ।
ਸਾਹਮਣੇ ਜਿਹੜਾ ਸੀ ਛੋਟੇ ਮੀਰ ਗ੍ਰਾਮ ਜੋ ਸੀ, ਨਗਰ ਜੋ ਸੀ, ਉਹਦੇ ਸਾਹਮਣੇ ਬਾਰ ਬਾਰ ਆ ਕੇ ਆਸਣ ਲਾਇਆ ਹੈ।
ਵਿਧੀ ਚੰਦ ਅਵਕਾਸ਼ ਬਿਲੋਕਿਓ।
ਬਾਬਾ ਵਿਧੀ ਚੰਦ ਸਾਹਿਬ ਨੇ ਉਸ ਵੇਲੇ ਸਮਾਂ ਵਿਚਾਰ ਲਿਆ ਵੀ ਹੁਣ ਸਮਾਂ ਬਣ ਗਿਆ ਹੈ, ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਭਗਤੀ ਕਰਨ ਦਾ ਸਮਾਂ ਜਦੋਂ ਬੇਨਤੀ ਕਰਨੀ ਹੈ ਉਦੋਂ ਖਾਲਸਾ ਜੀ ਸਮਾਂ ਵੇਖਣਾ ਪੈਂਦਾ ਹੈ, ਕੋ ਵਿਚਾਰ ਵੇਖਣੀ ਪੈਂਦੀ ਹੈ। ਪਹਿਲਾਂ ਪਰੰਪਰਾਵਾਂ ਵਿੱਚ ਹੋਇਆ ਕਰਦਾ ਸੀ, ਕਿਸੇ ਵੀ ਸਿੱਖ ਨੇ ਅਰਦਾਸ ਕਰਾਉਣੀ ਹੁੰਦੀ ਸੀ ਅੰਮ੍ਰਿਤ ਵੇਲੇ ਹੁੰਦੀ ਸੀ, ਸੰਧਿਆ ਦੇ ਵੇਲੇ ਦੀ ਜਿਹੜੀ ਅਰਦਾਸ ਹੋਇਆ ਕਰਦੀ ਸੀ ਰਹਿਰਾਸ ਆਰਤੀ ਦੀ ਹੁੰਦੇ ਸੀ। ਸੰਧਿਆ ਵੇਲੇ ਕਦੇ ਵੀ ਕਿਸੇ ਸਿੱਖ ਦੀ ਕੋਈ ਮੰਗ ਦੀ ਅਰਦਾਸ ਨਹੀਂ ਸੀ ਹੋਇਆ ਕਰਦੀ। ਸੋ ਇਹ ਪਰੰਪਰਾਵਾਂ ਸੀ ਸਾਡੇ ਪੁਰਾਣੇ ਬਜ਼ੁਰਗਾਂ ਦੀਆਂ। ਸੋ ਇਸੇ ਤਰ੍ਹਾਂ ਸਮਾਂ ਵੇਖ ਕਰਕੇ ਵਿਚਾਰ ਕਰਕੇ ਫਿਰ ਬੇਨਤੀ ਕੀਤੀ ਜਾਂਦੀ ਸੀ। ਬਾਬਾ ਵਿਧੀ ਚੰਦ ਸਾਹਿਬ ਨੇ ਵਿਚਾਰ ਕੀਤੀ ਕਿ ਹੁਣ ਸਮਾਂ ਬਣਿਆ ਹੈ, ਸਤਿਗੁਰੂ ਸਾਹਿਬ ਜੀ ਆਸਣ ਕੀਤਾ, ਹੁਣ ਬੇਨਤੀ ਕਰਦੇ ਹਾਂ।
ਸਿੱਖ ਸੁੱਤ ਕੀ ਸਭ ਗਾਥ ਸੁਣਾਏ।
ਜਿਹੜੀ ਇਹ ਭਾਈ ਕੁੱਕੋ ਤੇ ਭਾਈ ਅਨੰਤੇ ਦੀ ਦੋਵਾਂ ਪਿਓ ਪੁੱਤਰਾਂ ਦੀ ਜੋ ਬਚਨ ਸੀ ਉਹ ਸਾਰਾ ਬਾਬਾ ਵਿਧੀ ਚੰਦ ਨੇ ਮਹਾਰਾਜ ਸਾਹਿਬ ਨਾਲ ਕੀਤਾ।
ਦਿਓ ਰਸਾਤਲ ਮੋਏ ਪ੍ਰਭੂ ਅਬ।
ਮਹਾਰਾਜ ਸੱਚੇ ਪਾਤਸ਼ਾਹ ਬਾਬਾ ਵਿਧੀ ਚੰਦ ਸਾਹਿਬ ਬਚਨ ਵੇਖੋ ਕਿੱਦਾਂ ਕੀਤਾ, ਸਾਰੇ ਬਚਨ ਕਰਕੇ ਤੇ ਬੇਨਤੀ ਪਤਾ ਕੀ ਕੀਤੀ, ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਤੁਹਾਡੇ ਘਰ ਦੇ ਸੇਵਕ ਹੋਣ, ਜਿਹੜੇ ਗੁਰੂ ਨਾਨਕ ਦੇ ਘਰ ਦੇ ਸਿੱਖ ਹੋਣ, ਉਹ ਨਰਕਾਂ ਨੂੰ ਜਾਣ? ਇਹ ਨਹੀਂ ਹੋ ਸਕਦਾ ਮਹਾਰਾਜ, ਉਹ ਸਿੱਖ ਦਾ ਨਰਕ ਤੁਸੀਂ ਮੈਨੂੰ ਦੇ ਦਿਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹੈ ਖਾਲਸਾ ਜੀ ਪਰਉਪਕਾਰੀ ਬਿਰਤੀ, ਇਹ ਹੈ ਸਿੱਖ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ। ਸੋ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਹਾਰਾਜ ਤੁਹਾਡਾ ਸਿੱਖ ਕੋਈ ਸੇਵਾ ਕਰਨ ਵਾਲਾ ਨਰਕਾਂ ਨੂੰ ਨਹੀਂ ਜਾ ਸਕਦਾ, ਪਰ ਇਹ ਨਰਕ ਤੁਸੀਂ ਮੈਨੂੰ ਬਖਸ਼ ਦਿਓ।
ਸਿਸ ਅਪਰਾਧ ਛਿਮੋ ਸੁਖਦਾਏ।
ਸੱਚੇ ਪਾਤਸ਼ਾਹ ਉਸ ਬੱਚੇ ਦਾ ਕੋਈ ਗਲਤੀ ਹੋਈ ਹੈ, ਤੁਸੀਂ ਬਖਸ਼ ਦਿਓ, ਉਹਨੂੰ ਸੁਖ ਬਖਸ਼ ਦਿਓ।
ਕਹਿਓ ਗੁਰੂ ਸਿਸ ਕੋ ਨਰ ਸਾਤਲ।
ਕਹਿਣ ਲੱਗੇ ਬਾਬਾ ਵਿਧੀ ਚੰਦ ਕਦੀ ਪਿਤਾ ਮਾਤਾ ਦੀ ਵੀ ਬਦ ਸੀਸ ਲੱਗਦੀ ਹੁੰਦੀ ਬੱਚਿਆਂ ਨੂੰ, ਮਾਵਾਂ ਬੱਚਿਆਂ ਨੂੰ ਕਿੰਨਾ ਕੁਝ ਕਹਿ ਦਿੰਦੀਆਂ, ਮੇਰੇ ਪਿੱਛੇ ਹਟ ਜਾ, ਮੇਰੇ ਮੂੰਹ ਨਾਲ ਲੱਗੀ, ਪਰਾ ਮਰ ਜਾ, ਕਿਹੋ ਜਿਹੇ ਬਚਨ ਕਹਿ ਦਿੰਦੀਆਂ, ਪਰ ਕਿਤੇ ਬਦਸੀਸ ਲੱਗਦੀ ਹੁੰਦੀ। ਤੇ ਮਹਾਰਾਜ ਕਹਿੰਦੇ ਕਦੇ ਪੁੱਤਰਾਂ ਨੂੰ ਕਦੀ ਪਿਓ ਦੀ ਬਦਸੀਸ ਨਹੀਂ ਲੱਗਦੀ।
ਤੂੰ ਮਾਂ ਪ੍ਰੀਏ ਹੈ ਆਨੰਦ ਬਿਸਾਲ।
ਵਿਧੀ ਚੰਦ ਤੁਸੀਂ ਤਾਂ ਮੇਰੇ ਆਨੰਦ ਦੇ ਦੇਣ ਵਾਲੇ ਪ੍ਰੀਤਮ ਪਿਆਰੇ ਨਜ਼ਦੀਕੀ ਸਿੱਖ ਹੋ।
ਛੋਟਾ ਮੀਰ ਰਸਾਤਲ ਪਹੁੰਚੇ।
ਉਸ ਭਾਈ ਸਿੱਖ ਦੇ ਪੁੱਤਰ ਨੂੰ ਨਰਕ ਮਿਲੇਗਾ ਤੇ ਨਾ ਹੀ ਨਰਕਾਂ ਵਿੱਚ ਤੁਸੀਂ ਜਾਵੋਗੇ। ਇਹ ਨਰਕਾਂ ਵਿੱਚ ਤਾਂ ਜਿਹੜਾ ਸਾਹਮਣੇ ਨਗਰ ਵਸਦਾ ਨਾ ਛੋਟਾ ਮੀਰ, ਜਿੱਥੇ ਲੂਣ ਨਮਕ ਖਾ ਕੇ ਹਰਾਮ ਕਰਨ ਵਾਲੇ ਪੈਂਦੇ ਖਾਣ ਵਰਗੇ ਰਹਿੰਦੇ ਆ, ਉਹ ਲੋਕ ਜਿਹੜੇ ਮੁਨਕਰ ਹੋ ਜਾਂਦੇ ਆ, ਬੇਈਮਾਨ ਹੋ ਜਾਂਦੇ ਆ, ਉਹ ਨਰਕਾਂ ਨੂੰ ਜਾਣਗੇ, ਸਿੱਖ ਨੀ ਨਰਕਾਂ ਨੂੰ ਜਾਣਗੇ. ਆਖੋ ਸਤਨਾਮ
ਸ੍ਰੀ ਵਾਹਿ.
ਐਸੇ ਬਚਨ ਕਰ ਦਿੱਤੇ
ਜਹਾਂ ਬਸੇ ਨਰ ਕੁਟਲ ਕੁਚਾਲ.
ਕਹਿੰਦੇ ਐਸੇ ਜਿਹੜੇ ਲੋਕ ਕੁਚਾਲੀ ਕਰਨ ਵਾਲੇ ਆ, ਭੈੜੀਆਂ ਚਾਲਾਂ ਕਰਨ ਵਾਲੇ ਆ, ਬੇਈਮਾਨੀਆਂ ਕਰਨ ਵਾਲੇ ਆ, ਉਹ ਨਰਕਾਂ ਦੇ ਵਾਸੀ ਹੁੰਦੇ ਹਨ.
ਇਮ ਕੈ ਸਿੱਖ ਸੁਤ ਬਖਸ਼ਨ ਕੀ ਨਸ.
ਇਸ ਤਰ੍ਹਾਂ ਬਚਨ ਕਰਕੇ ਬਾਬਾ ਬਿਧੀ ਚੰਦ ਸਾਹਿਬ ਨੇ ਭਾਈ ਕੁੱਕੋ ਦੇ ਭਾਈ ਅਨੰਤਾ ਪੁੱਤਰ ਨੂੰ ਬਖਸ਼ਾ ਲਿਆ.
ਭਇਓ ਗ੍ਰਾਮ ਕੋ ਸ਼ਰਾਪ ਕੁਚਾਲ.
ਜਿਹੜਾ ਕੁਚਾਲੀ ਕਰਨ ਵਾਲਾ, ਭੈੜੀਆਂ ਚਾਲਾਂ ਚੱਲਣ ਵਾਲਾ ਤੁਰਕਾਂ ਦਾ ਗ੍ਰਾਮ ਸੀ, ਇਹਨੂੰ ਬਚਨ ਹੋ ਗਿਆ.
ਚੜ ਆਏ ਕਰਤਾਰਪੁਰੇ ਪੁਨ.
ਇਸੇ ਤਰ੍ਹਾਂ ਮਹਾਰਾਜ ਜੀ ਫਿਰ ਹੁਣ ਕਰਤਾਰਪੁਰ ਸਾਹਿਬ ਆ ਗਏ ਆਪਣੇ ਆਸਣ ਵੱਲ.
ਬੈਠੇ ਸੰਧਿਆ ਸਮੇਂ ਕਿਰਪਾਲ.
ਸੰਧਿਆ ਦਾ ਵੇਲਾ, ਸਤਿਗੁਰੂ ਜੀ ਆਪਣੇ ਆਸਣਾਂ ਉੱਤੇ ਵਿਰਾਜਮਾਨ ਹਨ.
ਬਿਧੀ ਚੰਦ ਸੋ ਪਿਤ ਸੁਤ ਦੋਨੋ.
ਇੱਧਰ ਬਾਬਾ ਬਿਧੀ ਚੰਦ ਸਾਹਿਬ ਵੀ ਨਾਲ ਨੇ ਤੇ ਇੱਥੇ ਦੋ ਪਿਤਾ ਤੇ ਪੁੱਤਰ ਦੋ ਸਿੱਖ ਆਏ ਹਨ.
ਆਏ ਬੰਦਨਾ ਪਦ ਪਰ ਕੀਨ.
ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਬੰਦਨਾ ਕੀਤੀ, ਸਿਰ ਝੁਕਾਇਆ ਹੈ.
ਦਇਆ ਸਿੰਧ ਚਰਣਾ ਅੰਮ੍ਰਿਤ ਦੀਨੋ.
ਦਇਆ ਦੇ ਘਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਚਰਣਾ ਅੰਮ੍ਰਿਤ ਪਾਹੁਲ ਬਖਸ਼ੀ ਹੈ.
ਸਿੱਖ ਸੁਤ ਪਾਨ ਕਰਿਓ ਦੁਖਹੀਨ.
ਇਸ ਪੁੱਤਰ ਪਿਤਾ ਨੇ ਦੋਵਾਂ ਨੇ ਆਪਣੇ ਜਲ ਅੰਮ੍ਰਿਤ ਜਲ ਚਰਣਾ ਅੰਮ੍ਰਿਤ ਛਕਿਆ ਤੇ ਬੜੇ ਸੁਖ ਪ੍ਰਾਪਤ ਕੀਤੇ ਨੇ.
ਤਨ ਮਨ ਸੰਕਟ ਸਕਲ ਨਾਸ਼ ਕਰ.
ਵੀ ਤਨ ਤੇ ਮਨ ਦੇ ਸੰਕਟ ਨੇ ਸਾਰੇ ਸਤਿਗੁਰੂ ਸਾਹਿਬ ਨੇ ਨਾਸ਼ ਕੀਤੇ ਸਿੱਖਾਂ ਦੇ.
ਪ੍ਰਥਮ ਸਮਾਨ ਪਇਓ ਪਲ ਪੀਨ.
ਪ੍ਰਥਮ ਸਮਾਨ, ਇਸੇ ਤਰ੍ਹਾਂ ਮਹਾਰਾਜ ਨੇ ਇਹਨਾਂ ਨੂੰ ਸਿੱਖਾਂ ਨੂੰ ਖੁਸ਼ੀਆਂ ਬਖਸ਼ਾ ਦਿੱਤੀਆਂ ਹਨ.
ਇਮ ਸਤਿਗੁਰ ਕੁਛ ਦਿਵਸ ਬਿਤਾਏ.
ਇਸ ਤਰ੍ਹਾਂ ਮਹਾਰਾਜ ਜੀ ਕੁਝ ਦਿਨ ਇੱਥੇ ਬਤੀਤ ਕੀਤੇ ਹਨ.
ਸਦਾ ਸਹਾਈ ਸਿੱਖਨ ਦੀਨ.
ਸਦਾ ਆਪਣੇ ਸਿੱਖਾਂ ਨੂੰ ਸਹਾਇਤਾ ਦੇਣ ਵਾਲੇ ਸਤਿਗੁਰੂ ਜੀ.
ਮਾਸ ਅਸਾੜ ਪ੍ਰਵਿਰਤਿਓ ਜਗ ਮੇ.
ਇਧਰੋਂ ਹਾੜ੍ਹ ਦਾ ਮਹੀਨਾ ਪ੍ਰਵਿਰਤ ਹੋਇਆ ਹੈ.
ਇੱਕ ਦਿਨ ਸ਼੍ਰੀ ਪ੍ਰਭ ਚੜੇ ਸ਼ਿਕਾਰ.
ਇੱਕ ਦਿਨ ਸਤਿਗੁਰੂ ਜੀ ਇੱਧਰ ਸ਼ਿਕਾਰ ਨੂੰ ਫੇਰ ਚਾਲੇ ਪਾਏ ਨੇ.
ਵਰਣ ਸੁਪੈਦ ਤੁਰੰਗਮ ਕੋ ਸ਼ੁਭ.
ਗਰੀਬ ਨਵਾਜ ਪਾਤਸ਼ਾਹ ਜੀ ਜਿਸ ਘੋੜੇ ਉੱਤੇ ਸਵਾਰ ਹੋਏ ਨੇ, ਉਹ ਘੋੜਾ ਬਿਲਕੁਲ ਚਿੱਟਾ ਰੰਗ ਦਾ ਹੈ.
ਜਿਮ ਰਵ ਬਾਹਨ ਸ਼ੁਭ ਤੇ ਉਦਾਰ.
ਕਹਿੰਦੇ ਭਾਈ ਸੰਤੋਖ ਸਿੰਘ ਜੀ ਉਸ ਅਲੰਕਾਰ ਦੇ ਵਿੱਚ ਉਪਮਾ ਕਰਦੇ ਆ ਘੋੜੇ ਦੀ, ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਕਹਿੰਦੇ ਘੋੜਾ ਏਦਾਂ ਦਾ ਜਿੱਦਾਂ ਸੂਰਜ ਦਾ ਚਿੱਟੇ ਰੰਗ ਦਾ ਘੋੜਾ ਹੁੰਦਾ. ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਦਾ ਘੋੜਾ ਬਿਲਕੁਲ ਚਿੱਟਾ ਹੈ.
ਜਾਮਾ ਗਰ ਅਭਿਰਾਮ ਚੀਨ ਬੋ.
ਬੜਾ ਸੁੰਦਰ ਤੇ ਪਤਲਾ ਜਿਹਾ ਜਾਮਾ ਸਤਿਗੁਰੂ ਸਾਹਿਬ ਜੀ ਨੇ, ਚੀਨ ਜਿਹਾ ਜਾਮਾ ਆਪਣੇ ਤਨ ਉੱਤੇ ਪਹਿਨਿਆ ਹੈ.
ਸੂਖਮ ਸੂਤ ਦਿਪੇ ਤਨ ਚਾਰੋ.
ਬੜੇ ਸੂਖਮ ਦੇ ਸੂਤਰਾਂ ਦਾ ਗੰਢਿਆ ਹੋਇਆ ਇਹ ਜਾਮਾ ਮਹਾਰਾਜ ਸਾਹਿਬ ਜੀ ਨੇ ਤਨ ਉੱਤੇ ਪਹਿਨਿਆ ਹੈ. ਇਸ ਚੋਲੇ ਵਿੱਚੋਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹੈ ਤਨ ਦੇ.
ਸਿਰ ਉਸ਼ਨੀਕ ਨੀਕ ਬਿਦ ਬੰਧਨ.
ਬੜੀ ਸੁੰਦਰ ਤੇ ਪੇਚਾਂ ਵਾਲੀ ਦਸਤਾਰ ਮਹਾਰਾਜ ਸਾਹਿਬ ਸੀਸ ਉੱਤੇ ਸਜਾਈ ਹੈ.
ਹੀਰੇ ਸਵੇਤ ਜਿਗਾ ਦੁਤਿਕਾਰ.
ਜਿਗਾ ਦੇ ਵਿੱਚ ਬੜੇ ਸੁੰਦਰ ਅਤੇ ਸੋਹਣੇ ਲਿਸ਼ਕ ਲਿਸ਼ਕਾਉਂਦੇ ਹੋਏ ਟਿਮਟਮਾਉਂਦੇ ਹੋਏ ਹੀਰੇ ਜਿਗਾ ਵਿੱਚ ਸਜੇ ਹਨ.
ਮੁਕਤਾ ਗੋਲ ਮੋਲ ਬੋ ਜਿਨ ਕੋ.
ਬਹੁਤ ਕਹਿੰਦੇ ਕੀਮਤ ਦੇ ਜਿਹੜੇ ਮੋਤੀ ਜਿਹੜੇ ਹਨ.
ਉਜਲ ਮਾਲਾ ਦਿਪਤ ਬਿਸਾਲ.
ਸੁੱਚੇ ਮੋਤੀਆਂ ਦੀ, ਕੀਮਤੀ ਮੋਤੀਆਂ ਦੀ ਮਾਲਾ ਮਹਾਰਾਜ ਨੇ ਗਲ ਵਿੱਚ ਚਿੱਟੀ ਮਾਲਾ ਪਹਿਨੀ ਹੈ.
ਬਾਜ਼ ਸੁਪੈਦ ਹੱਥ ਪਰ ਬੈਠੇ ਹੋ.
ਜਿਹੜਾ ਬਾਜ਼ ਫੜਿਆ ਉਹ ਵੀ ਚਿੱਟੇ ਰੰਗ ਦਾ ਬਾਜ਼ ਹੈ.
ਮਨੋ ਮਾਨ ਸਰ ਆਏ ਮਰਾਲ.
ਇਸ ਤਰ੍ਹਾਂ ਦਾ ਸਤਿਗੁਰੂ ਸਾਹਿਬ ਜੀ ਨੇ ਅੱਜ ਆਪਣਾ ਦਰਸ਼ਨ ਬਖਸ਼ਿਆ. ਏਦਾਂ ਮਨ ਨਾ ਕਰੋ ਕਿ ਚਿੱਟਾ ਘੋੜਾ, ਚਿੱਟੇ ਬਸਤਰ ਮਹਾਰਾਜ ਸਾਹਿਬ ਜੀ ਨੇ, ਚਿੱਟੀ ਦਸਤਾਰ, ਉਹਦੇ ਵਿੱਚ ਚਿੱਟੇ ਮੋਤੀਆਂ ਦੀ ਮਾਲਾ, ਹੀਰੇ ਮੋਤੀ ਜਵਾਹਰਾਤ, ਜਿਗਾ ਤੇ ਉਹਦੇ ਨਾਲ ਜਿਹੜਾ ਹੱਥ ਉੱਤੇ ਬਾਜ ਚਿੱਟਾ ਹੈ ਨਾ, ਏਦਾਂ ਮਾਨੋ ਕਿਤੇ ਮਾਨ ਸਰੋਵਰ ਤੋਂ ਹੰਸੀ ਹੁਣ ਇੱਥੇ ਬਾਜ ਬਣ ਕੇ ਆ ਗਿਆ. ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਬੜੀ ਸੁੰਦਰ ਆਭਾ ਪਾ ਰਹੇ ਨੇ.
ਚੰਦ ਕੁੰਦ ਮਨਿੰਦ ਸੁਦਾ ਨੇ.
ਇੰਨੀ ਸੁੰਦਰ ਮਹਾਰਾਜ ਸਾਹਿਬ ਜੀ ਦੀ ਆਭਾ ਹੈ, ਇੰਨਾ ਸੁੰਦਰ ਮਹਾਰਾਜ ਸਾਹਿਬ ਜੀ ਦਾ ਸਰੂਪ ਹੈ. ਨਾ ਤਾਂ ਕਹਿੰਦੇ ਜਿਹੜਾ ਚੰਦਰਮਾ ਉਹਦੀ ਸ਼ੋਭਾ ਪਾ ਸਕਦਾ, ਨਾ ਹੀ ਕਹਿੰਦੇ ਜਿਹੜਾ ਮਰਤਮਾਨ ਦਾ ਫੁੱਲ ਹੁੰਦਾ ਉਹ ਵੀ ਚਿੱਟਾ ਹੁੰਦਾ, ਉਹ ਵੀ ਕਹਿੰਦੇ ਉਹਦੇ ਬਰਾਬਰ ਸ਼ੋਭਾ ਨਹੀਂ ਪਾ ਸਕਦਾ. ਇੱਥੋਂ ਤੱਕ ਕਿ ਅੰਮ੍ਰਿਤ ਵੀ ਜਿਹੜਾ ਰੰਗ ਹੈ ਨਾ, ਚਿੱਟਾ ਅੰਮ੍ਰਿਤ ਦਾ ਰੰਗ, ਦੁੱਧ ਨੂੰ ਅੰਮ੍ਰਿਤ ਕਹਿੰਦੇ ਆ, ਦੁੱਧ ਦੇ ਬਰਾਬਰ ਵੀ ਇੰਨੀ ਸਤਿਗੁਰੂ ਸਾਹਿਬ ਜੀ ਉਹ ਵੀ ਕੋਈ ਬਰਾਬਰੀ ਨਹੀਂ ਕਰ ਸਕਦਾ. ਇੰਨਾ ਸ਼ਵੇਤ ਸਤਿਗੁਰੂ ਸਾਹਿਬ ਨੇ ਸਰੂਪ ਧਾਰਨ ਕੀਤਾ ਹੈ.
ਸਜਤ ਸਵੇਤ ਤਾਇਸ ਬਿਧ ਨਾਲ।
ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਅੱਜ ਚਿੱਟੇ ਵਸਤਰਾਂ ਦੇ ਵਿੱਚ ਸਵੇਤਾ ਦੇ ਨਾਲ ਐਸਾ ਸਰੂਪ ਦਰਸ਼ਨੀ ਸਰੂਪ ਪ੍ਰਗਟ ਕੀਤਾ ਹੈ।
ਸ਼੍ਰੀ ਗੁਰ ਦਿੱਤਾ ਅਗਰ ਸਿਧਾਵਤ।
ਬਾਬਾ ਗੁਰਦਿੱਤਾ ਸਤਿਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਅੱਗੇ ਅੱਗੇ ਚੱਲ ਰਹੇ ਨੇ।
ਬਿਧੀ ਚੰਦ ਗੁਰ ਪਾਛੇ ਚਾਲ।
ਬਿਧੀ ਚੰਦ ਸਾਹਿਬ ਜੀ ਪਿੱਛੇ ਪਿੱਛੇ ਚੱਲ ਰਹੇ ਨੇ।
ਬੰਕੇ ਵੀਰ ਬ੍ਰਿੰਦ ਬਲਵੰਤੇ।
ਹੋਰ ਸਤਿਗੁਰੂ ਸਾਹਿਬ ਜੀ ਦੇ ਨਾਲ ਸੂਰਮੇ ਯੋਧੇ ਜੋ ਬੜੇ ਬੰਕੇ ਵੀਰ ਬੜੇ ਸ਼ੈਲ ਛਬੀਲੇ ਯੋਧੇ ਸੂਰਮੇ ਹਨ।
ਬਾਹੁ ਵਿਸਾਲ ਚੜੇ ਬਾਜ਼ੀਨ।
ਜਿਹੜੇ ਬੜੇ ਯੋਧੇ ਹਨ ਸੂਰਮੇ ਹਨ ਉਹ ਵੀ ਆਪਣੀਆਂ ਘੋੜਿਆਂ ਦੀਆਂ ਸਵਾਰੀਆਂ ਤੇ ਸਵਾਰ ਹੋਏ ਨੇ।
ਬਾਣ ਕਮਾਨ ਤੁਫੰਗ ਸੰਭਾਰਤ।
ਸਾਰੇ ਸ਼ਸਤਰ ਧਾਰੀ ਸੂਰਮੇ ਨੇ, ਕਿਸੇ ਨੇ ਬਾਣ ਧਾਰੀ ਹੈ, ਕਿਸੇ ਨੇ ਤਲਵਾਰ ਗਾਤਰੇ ਪਾਈ ਹੈ, ਕਿਸੇ ਨੇ ਬੰਦੂਕ ਸੰਭਾਲੀ ਹੈ। ਇਸ ਤਰ੍ਹਾਂ ਤਿਆਰ ਬਰ ਤਿਆਰ ਸਨੱਤ ਬੱਧ ਹੋ ਕੇ ਨਾਲ ਚੱਲੇ ਨੇ।
ਪਿੱਛੇ ਗਮੇ ਵੀਰ ਰਸ ਪੀਣ।
ਬੜੇ ਸਤਿਗੁਰੂ ਸਾਹਿਬ ਜੀ ਦੇ ਮਗਰ ਮਗਰ ਪਿੱਛੇ ਜਿਹੜੇ ਵੀਰ ਰਸ ਦੇ ਭਰੇ ਹੋਏ ਸੂਰਮੇ ਚੱਲ ਰਹੇ ਨੇ।
ਸ਼੍ਰੀ ਹਰਗੋਬਿੰਦ ਬਾਗ ਗਹੀ ਕਰ।
ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਘੋੜੇ ਦੀ ਬਾਗ ਫੜੀ ਹੈ।
ਸੁੰਦਰ ਸ਼ੁਭਦ ਤੁਰੰਗਮ ਪੀਣ।
ਇਸ ਤਰ੍ਹਾਂ ਬੜਾ ਛੈਲ ਛਬੀਲਾ ਘੋੜਾ ਮਹਾਰਾਜ ਸਾਹਿਬ ਜੀ ਸਵਾਰ ਹੋ ਕੇ ਜਾ ਰਹੇ ਨੇ।
ਜਨ ਐਰਾਵਤ ਬਤ ਚਪਲ ਅਤੀ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਘੋੜਾ ਹੈ ਨਾ ਇਸ ਤਰ੍ਹਾਂ ਜਾਪਦਾ ਜਿਵੇਂ ਸਵਰਗਾਂ ਦੇ ਵਿੱਚੋਂ ਹਾਥੀ ਦਾ ਬੱਚਾ ਹੀ ਆਇਆ ਹੋਵੇ। ਏਡਾ ਸ਼ਡੌਲ ਸਰੀਰ ਹੈ ਉਹਦਾ ਤੇ ਚਿੱਟੇ ਰੰਗ ਦਾ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਅੱਜ ਦਰਸ਼ਨ ਦੇ ਰਹੇ ਹਨ।
ਚਲਤ ਚਾਲ ਚੋਰਤ ਚਿਤ ਚੀਨ।
ਜਦੋਂ ਘੋੜਾ ਚੱਲਦਾ ਹੈ ਨਾ ਆਪਣੀ ਸ਼ਬੀਲੀ ਚਾਲ ਇਸ ਤਰ੍ਹਾਂ ਦੇ ਮੜਕ ਮੜਕ ਦੇ ਨਾਲ ਘੋੜਾ ਚੱਲਦਾ ਹੈ ਕਿ ਦੇਖਦਿਆਂ ਵੀ ਮਨ ਬੜਾ ਖੁਸ਼ ਹੁੰਦਾ ਹੈ, ਗਦਗਦ ਹੁੰਦਾ ਹੈ।
ਮਨੋ ਦੁਗਦ ਕੋ ਉਦਤ ਮਥਨ ਕਰ।
ਇਸ ਤਰ੍ਹਾਂ ਦਾ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦਾ ਅੱਜ ਦਰਸ਼ਨ ਦੀਦਾਰਾ ਹੋ ਰਿਹਾ। ਮਾਨੋ ਇਸ ਤਰ੍ਹਾਂ ਕਿ ਦੁੱਧ ਇਕੱਠਾ ਕਰਕੇ ਉਹਨੂੰ ਮਥਨ ਕੀਤਾ ਗਿਆ, ਦੁੱਧ ਇਕੱਠਾ ਕਰਕੇ ਉਹਨੂੰ ਰਿੜਕਿਆ ਗਿਆ ਤੇ ਜਿੰਨਾ ਵੀ ਉਹਦਾ ਚਿੱਟਾ ਚਿੱਟਾ ਸਰੂਪ ਦੁੱਧ ਦਾ ਹੈ ਉਹ ਇਕੱਠਾ ਕਰ ਲਿਆ।
ਸਾਰ ਸੇਤ ਤਾ ਲਈ ਨਿਕਸ।
ਉਹਨੂੰ ਦੁੱਧ ਨੂੰ ਜਿਹੜਾ ਰਿੜਕ ਕੇ ਸਾਰਾ ਜਿਹੜਾ ਉਹਦਾ ਸ਼ਵੇਤ ਰੰਗ ਹੈ ਦੁੱਧ ਦਾ ਉਹ ਇਕੱਠਾ ਕਰ ਲਿਆ ਹੈ।
ਕਮਲਾਸਨ ਇੱਕ ਚਿਤ ਹੋਏ ਸਿਰ ਜੀਓ।
ਇਸ ਤਰ੍ਹਾਂ ਲੱਭਦਾ ਹੈ ਕਿ ਬ੍ਰਹਮਾ ਨੇ ਇਕੱਠੇ ਹੋ ਕੇ ਜਿੰਨਾ ਦੁੱਧ ਇਕੱਠਾ ਕੀਤਾ ਹੈ ਨਾ ਉਹ ਸਾਰਾ ਇੱਕ ਸਿਧਾਂਤ ਇੱਕ ਸ਼ਾਂਤ ਹੋ ਕਰਕੇ ਇਕਾਗਰ ਹੋ ਕਰਕੇ ਇਸ ਸਰੂਪ ਨੂੰ ਬਣਾਇਆ ਹੈ।
ਅੰਗ ਅੰਗ ਕਰਕੇ ਨਿਰਜਾਸ।
ਅੱਜ ਤਾਂ ਮਹਾਰਾਜ ਸਾਹਿਬ ਜੀ ਦੇ ਘੋੜੇ ਦਾ ਵੀ ਏਦਾਂ ਲੱਗਦਾ ਵੀ ਖੁਦ ਆਪ ਬ੍ਰਹਮਾ ਨੇ ਬੈਠ ਕੇ ਇਕੱਲੇ ਇਕੱਲੇ ਅੰਗ ਉੱਤੇ ਧਿਆਨ ਦੇ ਕੇ ਵੀ ਕਿਤੇ ਇਹਦੇ ਰੰਗ ਦੇ ਵਿੱਚ ਕੋਈ ਧੱਬਾ ਨਾ ਰਹਿ ਜਾਵੇ। ਇਸ ਤਰ੍ਹਾਂ ਦੇ ਨਾਲ ਸੁੰਦਰਤਾ ਦੇ ਨਾਲ ਘੋੜਾ ਸਜ ਰਿਹਾ ਹੈ।
ਮਨੋ ਕਾਮ ਕਾਰੀਗਰ ਕਰ ਸੋ।
ਭਾਈ ਸੰਤੋਖ ਸਿੰਘ ਜੀ ਅਤੀ ਉਪਮਾ ਅਲੰਕਾਰ ਇਹ ਖਾਲਸਾ ਜੀ ਕਵੀ ਦੀ ਉਡਾਰੀ ਹੁੰਦੀ ਹੈ, ਭਾਵਨਾ ਦੀ ਉਡਾਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ ਕਿ ਇਸ ਤਰ੍ਹਾਂ ਦਾ ਗੁਰੂ ਸਾਹਿਬ ਜੀ ਦਾ ਅੱਜ ਦਰਸ਼ਨ ਦੀਦਾਰ ਹੋ ਰਿਹਾ, ਮਾਨੋ ਗੁਰੂ ਸਾਹਿਬ ਦੇ ਘੋੜੇ ਨੂੰ ਬਣਾਉਣ ਵਾਸਤੇ ਆਪ ਕਾਮ ਨੇ ਕਾਰੀਗਰ ਬਣਿਆ, ਕਾਮ ਦੇਵਤਾ ਆਪ ਕਾਰੀਗਰ ਬਣਿਆ ਹੈ।
ਆਕ੍ਰਿਤ ਕਰੀ ਰਹੀ ਸੋ ਪ੍ਰਕਾਸ਼।
ਉਹਨੇ ਆਪ ਇਹ ਸਾਰੀ ਆਕ੍ਰਿਤੀ ਨੂੰ ਬਣਾਇਆ, ਆਪ ਇਹ ਸਰੂਪ ਨੂੰ ਬਣਾਇਆ ਜੋ ਪ੍ਰਕਾਸ਼ ਦੇ ਰਿਹਾ ਹੈ।
ਕਿਦੋਂ ਤੁਰੰਗਮ ਰਚ ਕਰ ਤਨ ਸਭ।
ਇਸ ਤਰ੍ਹਾਂ ਲੱਗਦਾ ਵੀ ਇਹ ਘੋੜੇ ਨੂੰ ਬਣਾਉਣ ਵਾਸਤੇ ਆਪ ਦੇਵੀ ਦੇਵਤਿਆਂ ਨੇ ਆਪਣਾ ਸਾਰਾ ਧਿਆਨ ਲਾਇਆ ਹੈ।
ਲੇਪਨ ਕੀਨ ਸੁਦਾ ਪੁਨ ਤਾਸ।
ਜਾਂ ਇੱਦਾਂ ਲੱਗਦਾ ਵੀ ਪਹਿਲਾਂ ਘੋੜੇ ਦੀ ਆਕ੍ਰਿਤੀ ਬਣਾ ਕੇ ਉਹ ਉੱਤੇ ਦੁੱਧ ਦਾ ਲੇਪਣ ਹੀ ਕਰ ਦਿੱਤਾ ਹੈ, ਇਸ ਤਰ੍ਹਾਂ ਸੁੰਦਰ ਬਣਾ ਦਿੱਤਾ ਹੈ।
ਅਗਰ ਨਾਸਕਾ ਤੀਖਨ ਸੁੰਦਰ।
ਘੋੜੇ ਦੀ ਨਾਸਕਾ ਬੜੀ ਸੁੰਦਰ ਤੇ ਤਿੱਖੀ ਹੈ।
ਉੱਚੀ ਗਰੀਵ ਚਲਤ ਬਲ ਸੰਗ।
ਉੱਚੀ ਧੌਣ ਹੈ ਘੋੜੇ ਦੀ ਤੇ ਬੜੇ ਬਲੀ ਦੇ ਨਾਲ ਚੱਲ ਰਿਹਾ, ਬੜੇ ਤਾਣ ਦੇ ਨਾਲ ਚੱਲ ਰਿਹਾ ਹੈ।
ਦੋਨੋ ਸ਼ਰੋਨ ਲਘੂ ਤੀਖਨ ਉੱਚੇ।
ਜਿਹੜੇ ਘੋੜੇ ਦੇ ਕੰਨ ਨੇ ਛੋਟੇ ਛੋਟੇ ਨੇ ਤੇ ਤਿੱਖੇ ਤਿੱਖੇ ਕੰਨ ਨੇ ਜਿਹੜੇ ਖੜੇ ਕੀਤੇ ਹੋਏ ਨੇ।
ਰੁਚਰ ਬਿਲੋਚਨ ਕੁਛ ਕੇ ਤੰਗ।
ਜਦੋਂ ਚੱਲਦਾ ਤੇ ਉਹਨਾਂ ਕੰਨਾਂ ਨੂੰ ਇਸ ਤਰ੍ਹਾਂ ਖੜਿਆ ਕਰਕੇ ਛਾਲਾ ਮਾਰਦਾ ਹੈ।
ਕਰਤ ਕੁੰਡਲੀ ਅਗਲੇ ਪਾਇਨ।
ਕਹਿੰਦੇ ਅਗਲੇ ਪੈਰਾਂ ਦੇ ਵਿੱਚ ਉਹਦੇ ਕੁੰਡਲੀ ਪੈਂਦੀ ਹੈ।
ਜਥਾ ਯੋਗ ਜਿਸ ਕੇ ਸਰਬੰਗ।
ਜਥਾ ਯੋਗ ਜਿਹੜੇ ਇਸ ਘੋੜੇ ਦੇ ਦਰਸ਼ਨ ਹੋ ਰਹੇ ਨੇ ਨਾ ਇਸ ਤਰ੍ਹਾਂ ਮਾਨਣਾ ਕਰੋ ਕਿ ਸਾਰੇ ਅੰਗਾਂ ਨੂੰ ਆਪ ਉਸ ਦੇਵੀ ਦੇਵਤਿਆਂ ਨੇ ਆਪ ਪੂਰਾ ਧਿਆਨ ਲਾ ਕੇ ਬਣਾਇਆ ਹੈ।
ਸਟਕਾਰੀ ਲਾਂਗੁਲ ਬੋ ਫੇਰਤ।
ਸੰਤੋਖ ਸਿੰਘ ਜੀ ਕਹਿੰਦੇ ਇੰਨਾ ਸ਼ਾਨ ਦੇ ਨਾਲ ਘੋੜਾ ਭੱਜਦਾ ਕਿ ਉਹਦੀ ਜਿਹੜੀ ਪੂੰਛ ਹੈ ਉਹ ਵੀ ਬੜੀ ਲੰਮੀ ਪੂੰਛ ਹੈ ਤੇ ਉਹ ਫੇਰਦਾ ਹੈ।
ਮਨ ਸੋ ਲੀਨ ਹੋਤੇ ਕਰੰਗ।
ਦੇਖਣ ਵਿੱਚ ਤਾਂ ਏਦਾਂ ਪ੍ਰਤੀਤ ਹੁੰਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਨ ਦੇ ਨਾਲ ਮਨ ਮਿਲ ਗਿਆ ਹੈ ਘੋੜੇ ਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰੂ ਸਾਹਿਬ ਜੀ ਘੋੜੇ ਦਾ ਨਾਮ ਵੀ ਰੱਖਦੇ ਸੀ ਜਾਨ ਭਾਈ, ਵੀ ਇਹ ਸਾਡਾ ਜਾਨ ਦਾ ਭਰਾ ਏ, ਇੰਨਾ ਮਹਾਰਾਜ ਸਾਹਿਬ ਆਪਣੇ ਘੋੜੇ ਨੂੰ ਪਿਆਰ ਕਰਦੇ ਸੀ। ਸੋ ਇਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਇਹ ਜਿੰਨੇ ਵੀ ਇਹ ਰੰਗ ਰੂਪ ਨੇ ਇਸ ਤਰ੍ਹਾਂ ਦਾ ਮਹਾਰਾਜ ਨੇ ਦਰਸ਼ਨ ਦੀਦਾਰ ਬਖਸ਼ਿਆ, ਬੜਾ ਪ੍ਰਭਾਵੀ ਦਰਸ਼ਨ ਹੈ।
ਰਿਓ ਜਾਮ ਦਿਨ ਗਮਨਤ ਇਸ ਬਿਦ।
ਇਸ ਤਰ੍ਹਾਂ ਜਦੋਂ ਦਿਨ ਦਾ ਇੱਕ ਜਾਮ ਇੱਕ ਪਹਿਰ ਰਹਿ ਗਿਆ, ਮਹਾਰਾਜ ਜੀ ਚਾਲਾ ਪਾਇਆ ਹੈ।
ਦੋਏ ਸਿੱਖ ਆਏ ਅਗਵਾਏ।
ਇਧਰੋਂ ਅੱਗੋ ਦੋ ਸਿੱਖ ਆ ਗਏ ਹਨ।
ਪਹੁੰਚੇ ਅਗੇਰੇ ਕਰ ਪੱਗ ਬੰਧਨ।
ਦੋਵੇਂ ਸਿੱਖਾਂ ਨੇ ਆ ਕਰਕੇ ਮਹਾਰਾਜ ਦੇ ਚਰਨਾਂ ਵਿੱਚ ਵੰਦਨਾ ਕੀਤੀ ਹੈ।
ਇੱਕ ਸਤਿਗੁਰ ਠਾਂਡੇ ਤਿਸ ਥਾਈ।
ਸਤਿਗੁਰੂ ਜੀ ਇਹਨਾਂ ਸਿੱਖਾਂ ਨੂੰ ਵੇਖ ਕਰਕੇ ਖਲੋ ਗਏ ਨੇ।
ਪੂਜਨ ਕਰੀ ਕਹਾਂ ਤੇ ਤੁਮ ਹੋ।
ਮਹਾਰਾਜ ਸਿੱਖਾਂ ਨੂੰ ਪੁੱਛਣ ਲੱਗੇ, ਭਾਈ ਸਿੱਖੋ ਤੁਸੀਂ ਕਿੱਥੋਂ ਆਉਣਾ ਕੀਤਾ ਹੈ, ਕਿਹੜਾ ਨਗਰ ਹੈ?
ਕਿਆ ਤੁਮ ਕਾਜ ਕਰਤ ਸਤ ਪਾਏ।
ਤੁਸੀਂ ਕੀ ਕਿਰਤ ਵਿਰਤ ਕਰਦੇ ਹੋ, ਕੀ ਕੰਮ ਕਾਜ ਕਰਦੇ ਹੋ?
ਕਿਤ ਕੋ ਗਮਨੇ ਕਿਆ ਚਿਤ ਇੱਛਾ।
ਕਿੱਧਰ ਨੂੰ ਚੱਲੇ ਹੋ ਤੇ ਤੁਹਾਡੇ ਚਿਤ ਦੀ ਇੱਛਾ ਕੀ ਹੈ, ਕਿਵੇਂ ਆਏ ਹੋ?
ਸੁਣ ਦੋਇਨ ਮੁਖ ਬਾਕੀ ਅਲਾਏ।
ਇਸ ਪ੍ਰਕਾਰ ਦੇ ਬਚਨ ਸੁਣ ਕੇ ਦੋਵਾਂ ਸਿੱਖਾਂ ਨੇ ਬਚਨ ਕੀਤੇ ਹਨ।
ਕਰਤ ਚਿਤੇਰੇ ਕੀ ਕ੍ਰਿਤ ਸੁੰਦਰ।
ਇਸ ਤਰ੍ਹਾਂ ਸੁਣ ਕਰਕੇ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਕਿਰਤ ਵਿਰਤ ਕਰਦੇ ਹਾਂ ਚਿੱਤਰਕਾਰੀ ਦੀ, ਅਸੀਂ ਮਹਾਰਾਜ ਚਿੱਤਰਕਾਰੀ ਕਰਦੇ ਹਾਂ।
ਜਾਤ ਹਮਾਰੀ ਲਖੋ ਤਿਖਾਨ।
ਸਾਡੀ ਮਹਾਰਾਜ ਜਾਤੀ ਜੋ ਹੈ ਉਹ ਜਾਣਨਾ ਕਰੋ ਕਿ ਤਿਰਖਾਨ ਹੈ।
ਰਾਵਰ ਕੇ ਦਰਸ਼ਨ ਹਿਤ ਆਏ।
ਪਾਤਸ਼ਾਹ ਅਸੀਂ ਆਪ ਜੀ ਦੇ ਦਰਸ਼ਨਾਂ ਲਈ ਆਏ ਹਾਂ।
ਦਿਵਸ ਬਹੁਤ ਕੀ ਚਾਹ ਮਹਾਨ।
ਬਹੁਤ ਲੰਮੇ ਸਮੇਂ ਤੋਂ ਕਈ ਦਿਨਾਂ ਤੋਂ ਤੁਹਾਡੇ ਦਰਸ਼ਨਾਂ ਦੀ ਚਾਹਨਾ ਹੋ ਰਹੀ ਹੈ।
ਉਚਿਤ ਹਮਾਰੇ ਕ੍ਰਿਤੇ ਆਪ ਕੀ।
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਹਾਡੇ ਦਰਬਾਰ ਦੀ ਕੋਈ ਸੇਵਾ ਬਖਸ਼ੋ ਸਾਡੇ ਲੈ, ਕੋਈ ਨਾ ਕੋਈ ਆਪਣੇ ਦਰਬਾਰ ਵਿੱਚ ਸੇਵਾ ਬਖਸ਼ੋ, ਭਾਵ ਕਿ ਕੋਈ ਚਿੱਤਰਕਾਰੀ ਵਾਸਤੇ ਕੋਈ ਸਰੂਪ ਬਣਾਉਣ ਵਾਸਤੇ ਸੇਵਾ ਦੇ ਦਿਓ।
ਸੌਂਪ ਕਰੇ ਹਮ ਇੱਛਾ ਠਾਨ।
ਮਹਾਰਾਜ ਅਸੀਂ ਆਪਣੀ ਇੱਛਾ ਅਨੁਸਾਰ ਸੇਵਾ ਨਿਭਾ ਕੇ ਤੁਹਾਡੇ ਚਰਨਾਂ ਵਿੱਚ ਭੇਟ ਰੱਖੀਏ।
ਸਤਿਗੁਰ ਦਈ ਨਾ ਤਬ ਕੁਛ ਆਇਸ।
ਇਸ ਤਰ੍ਹਾਂ ਦੇ ਬਚਨ ਸੁਣ ਕਰਕੇ ਸਤਿਗੁਰੂ ਸਾਹਿਬ ਜੀ ਨੇ ਕੋਈ ਬਚਨ ਨਹੀਂ ਕੀਤਾ, ਆਗਿਆ ਨਹੀਂ ਦਿੱਤੀ।
ਵਿਧੀ ਚੰਦ ਨੇ ਮਨ ਕੀ ਪਾ ਜਾਨ।
ਬਾਬਾ ਵਿਧੀ ਚੰਦ ਸਾਹਿਬ ਜੀ ਇਹਨਾਂ ਸਿੱਖਾਂ ਦੇ ਮਨ ਦੀ ਭਾਵਨਾ ਨੂੰ ਜਾਣ ਗਏ ਕਿ ਚਾਹੁੰਦੇ ਆ ਕਿ ਗੁਰੂ ਸਾਹਿਬ ਜੀ ਨੂੰ ਕੁਝ ਭੇਟ ਕਰੀਏ।
ਕਹਿਤ ਪਯੋ ਅਬ ਪੋਸ਼ਿਸ਼ ਜੈਸੀ।
ਬਾਬਾ ਵਿਧੀ ਚੰਦ ਸਾਹਿਬ ਕਹਿੰਦੇ, ਭਾਈ ਸਿੱਖੋ ਆ ਜੋ ਮਹਾਰਾਜ ਸਾਹਿਬ ਦਾ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਨਾ, ਜਿਹੜਾ ਮਹਾਰਾਜ ਸਾਹਿਬ ਜੀ ਨੇ ਅੱਜ ਸੁੰਦਰ ਸਰੂਪ ਧਾਰਨ ਕੀਤਾ, ਚਿੱਟੇ ਬਸਤਰ ਪਹਿਨੇ ਆ, ਚਿੱਟੀ ਦਸਤਾਰ ਸਜਾਈ ਆ, ਚਿੱਟੇ ਘੋੜੇ ਉੱਤੇ ਬੈਠੇ ਆ, ਚਿੱਟਾ ਹੱਥ ਦੇ ਵਿੱਚ ਬਾਜ ਫੜਿਆ, ਚਿੱਟੀ ਮਾਲਾ ਹੈ, ਇਹ ਜੋ ਸੁੰਦਰ ਸਰੂਪ ਦੇ ਤੁਸੀਂ ਦਰਸ਼ਨ ਕਰ ਰਹੇ ਹੋ,
ਬਾਜ਼ੀ ਬਾਜ਼ ਸਮੇਤ ਸੁਹਾਏ।
ਕਹਿਣ ਲੱਗੇ ਜਿਸ ਤਰ੍ਹਾਂ ਮਹਾਰਾਜ ਜੀ ਘੋੜੇ ਉੱਤੇ ਸਵਾਰ ਨੇ ਤੇ ਹੱਥ ਦੇ ਵਿੱਚ ਬਾਜ ਸੁਹਾ ਰਿਹਾ ਹੈ।
ਸ਼ਸਤਰ ਸਹਿਤ ਇਹ ਮੂਰਤ ਸੁੰਦਰ।
ਸ਼ਸਤਰਾਂ ਦੇ ਸਹਿਤ ਸਤਿਗੁਰੂ ਸਾਹਿਬ ਜੀ ਦੀ ਜੋ ਇਹ ਸੁੰਦਰ ਮੂਰਤੀ ਦਰਸ਼ਨ ਹੋ ਰਹੀ ਹੈ।
ਮੋਕੋ ਲਿਖਦੀ ਜੇ ਸੁਖ ਪਾਏ।
ਸਿੱਖੋ ਇਹ ਤੁਸੀਂ ਇਹ ਸਾਰੀ ਮੂਰਤੀ ਸਤਿਗੁਰੂ ਸਾਹਿਬ ਜੀ ਦੀ ਅੱਜ ਦੀ ਐਵੇਂ ਹੀ ਬਣਾ ਦਿਓ, ਐਵੇਂ ਦੀ ਐਵੇਂ ਸੁੰਦਰ ਸਰੂਪ ਬਣਾ ਦਿਓ।
ਕਰੋ ਸਫਲ ਆਪਣੀ ਸਭ ਵਿਦਿਆ।
ਕਹਿੰਦੇ ਆਪਣੀ ਵਿਦਿਆ ਨੂੰ ਸਫਲ ਕਰ ਲਓ, ਅੱਜ ਸਤਿਗੁਰੂ ਸਾਹਿਬ ਜੀ ਦਾ ਚਿੱਤਰ ਲਿਖ ਦਿਓ, ਬਣਾ ਦਿਓ।
ਹੱਥ ਬਿਲੋਚਨ ਕੋ ਸਫਲਾਏ।
ਤੁਹਾਡੇ ਜਿਹੜੇ ਹੱਥ ਨੇ ਉਹ ਗੁਰੂ ਸਾਹਿਬ ਜੀ ਦਾ ਸਰੂਪ ਬਣਾ ਕਰਕੇ ਸਫਲ ਹੋਣਗੇ ਤੇ ਤੁਹਾਡੀਆਂ ਅੱਖਾਂ ਉਸ ਸਰੂਪ ਨੂੰ ਬਣਾਉਣ ਲੱਗਿਆਂ, ਦਰਸ਼ਨ ਕਰਨ ਲੱਗਿਆਂ ਸਫਲੀਆਂ ਹੋ ਜਾਣਗੀਆਂ।
ਨਖ ਸਿਖ ਲੋ ਚਿਤਰਤ ਕਰ ਆਛੇ।
ਗੁਰੂ ਸਾਹਿਬ ਜੀ ਦੇ ਨਖ ਤੋਂ ਲੈ ਕਰਕੇ ਸਿਖ ਤੱਕ, ਸਿਰ ਤੋਂ ਲੈ ਕਰਕੇ ਚਰਨਾਂ ਤੱਕ ਦਰਸ਼ਨ ਦੀਦਾਰ ਕਰ ਲਓ, ਅੱਛੀ ਤਰ੍ਹਾਂ ਨਾਲ ਸਰੂਪ ਤਿਆਰ ਕਰੋ,
ਇਹੋ ਉਪਕਾਰ ਕਰੋ ਮਨ ਲਾਏ,
ਸਿੱਖੋ ਇਹ ਉਪਕਾਰ ਕਰੋ ਤੇ ਮਨ ਲਾ ਕਰਕੇ ਇਸ ਚਿੱਤਰ ਨੂੰ ਬਣਾ ਦਿਓ।
ਸੁਣਿਓ ਨਕਾਸ਼ ਪਨਿਓ ਜੁੱਤ ਬਿਨਤੀ,
ਇਸ ਤਰ੍ਹਾਂ ਸੁਣ ਕਰਕੇ ਜਦੋਂ ਕਿਹਾ ਕਿ ਗੁਰੂ ਸਾਹਿਬ ਜੀ ਦਾ ਚਿੱਤਰ ਬਣਾ ਦਿਓ ਤੇ ਇਹਨਾਂ ਦੋਵਾਂ ਸਿੱਖਾਂ ਬੇਨਤੀ ਕੀਤੀ।
ਸ਼ੇਸ਼ ਗਣੇਸ਼ ਸਾਰਦਾ ਮਾਏ,
ਲੱਗੇ ਭਾਈ ਸਾਹਿਬ ਜੀ ਤੁਸੀਂ ਏਡੀ ਵੱਡੀ ਸੇਵਾ ਦੇ ਦਿੱਤੀ ਹੈ, ਜੇ ਇਸ ਗੁਰੂ ਸਾਹਿਬ ਦੀ ਉਪਨਾ ਕਰਨ ਵਾਸਤੇ ਸ਼ੇਖ ਨਾਗ ਜੀ ਦੇ 100 ਮੂੰਹ ਨੇ, ਜਿਹੜਾ ਹਜ਼ਾਰਾਂ ਗੁਣ ਰੋਜ਼ਾਨਾ ਹੀ ਪਰਮੇਸ਼ਰ ਦੇ ਗਾਉਂਦਾ ਹੈ, ਅੱਜ ਤੱਕ ਅੰਤ ਨਹੀਂ ਪਾ ਸਕਿਆ, ਜੇ ਇਸ ਗੁਰੂ ਦੀ ਮਹਿਮਾ ਗਣੇਸ਼ ਵਰਗਾ ਲਿਖਾਰੀ ਜਿਹੜਾ ਸਭ ਤੋਂ ਸਰਵੋਤਮ ਲਿਖਾਰੀ ਹੈ ਉਹ ਲਿਖ ਨਹੀਂ ਸਕਿਆ, ਜੇ ਇਸ ਗੁਰੂ ਦੀ ਮਹਿਮਾ ਸ਼ਾਰਦਾ ਵਰਗੀ ਜਿਹੜੀ ਵਿਦਿਆ ਦੀ ਮਾਤਾ ਉਹ ਨਹੀਂ ਕਹਿ ਸਕੀ, ਉਸ ਗੁਰੂ ਦਾ ਸਰੂਪ ਅਸੀਂ ਲਿਖ ਦਈਏ, ਸਾਡੇ ਕੋਲ ਇੰਨੀ ਕੀ ਤਾਕਤ ਹੈ।
ਪਾਰ ਨਾ ਪਾਏ ਸਕੇ ਜਿਨ ਕੇਰਾ,
ਗਣੇਸ਼ ਵਰਗੇ ਸ਼ਾਰਦਾ ਵਰਗੇ ਤੇ ਇਸੇ ਏਡੇ ਏਡੇ ਵੱਡੇ ਸ਼ੇਸ਼ਨਾਗ ਵਰਗੇ ਜਿਹੜੇ ਗੁਰੂ ਦਾ ਅੰਤ ਨਹੀਂ ਪਾ ਸਕੇ।
ਸੋ ਮਮ ਪਾਸ ਲਿਖੇ ਕਿਮ ਜਾਏ,
ਦੱਸੋ ਭਾ ਬਾਬਾ ਬਿਧੀ ਚੰਦ ਜੀ ਸਾਡੇ ਕੋਲੋਂ ਐਸੇ ਗੁਰੂ ਦਾ ਕਿਵੇਂ ਚਿੱਤਰ ਬਣ ਸਕਦਾ, ਸਾਡੇ ਕੋਲ ਕੀ ਤਾਕਤ ਆ ਵੀ ਜਿਹੜੇ ਦੇਵੀ ਦੇਵਤੇ ਨਹੀਂ ਅੰਤ ਲੈ ਸਕੇ ਅਸੀਂ ਕਿਵੇਂ ਬਣਾ ਸਕਦੇ ਹਾਂ।
ਨਿਸ਼ਚੇ ਸੁਣੀ ਬਾਤ ਇੱਕ ਐਸੇ,
ਬਾਬਾ ਬਿਧੀ ਚੰਦ ਜੀ ਇੱਕ ਗੱਲ ਅਸੀਂ ਨਿਸ਼ਚਿਤ ਕਰਕੇ ਜਾਣੀਏ, ਇਹ ਗੱਲ ਦਾ ਸਾਨੂੰ ਭਰੋਸਾ ਹੈ, ਅਸੀਂ ਸੁਣੀ ਹੈ।
ਗੁਰ ਕਹਿ ਗੁਰ ਸਿੱਖ ਸਿੰਧ ਤਰਾਈ,
ਗੁਰੂ ਨੇ ਤਾਕਤ ਜਾਂ ਆਪਣੇ ਕੋਲ ਰੱਖੀ ਹੈ ਜਾਂ ਆਪਣੇ ਸਿੱਖਾਂ ਨੂੰ ਦਿੱਤੀ ਹੈ, ਜੇ ਗੁਰੂ ਚਾਹੇ ਤਾਂ ਗੁਰੂ ਕਾ ਸਿੱਖ ਭਵਜਲ ਪਾਰ ਕਰ ਸਕਦਾ ਤੇ ਜਾਂ ਫਿਰ ਗੁਰੂ ਦਾ ਸਿੱਖ ਹੈ ਉਹ ਇੰਨੀ ਤਾਕਤ ਰੱਖਦਾ ਆਪਣੇ ਸਿੱਖਾਂ ਨੂੰ ਤਾਰ ਸਕਦਾ। ਸੋ ਇਸ ਕਰਕੇ ਗੁਰੂ ਤੇ ਗੁਰੂ ਦੇ ਸਿੱਖ ਵਿੱਚ ਇਹ ਤਾਕਤ ਹੈ।
ਕਰੀ ਕਿਰਪਾ ਤੋਂ ਮੈਂ ਲਿਖ ਸਕੂੰ,
ਬਾਬਾ ਬਿਧੀ ਚੰਦ ਸਾਹਿਬ ਜੀ ਤੁਸੀਂ ਗੁਰੂ ਕੇ ਸਿੱਖ ਹੋ, ਤੁਸੀਂ ਕਿਰਪਾ ਕਰੋ, ਗੁਰੂ ਸਾਹਿਬ ਆਪ ਕਿਰਪਾ ਕਰਨ ਤੇ ਅਸੀਂ ਇਹ ਕਰ ਸਕਦੇ ਹਾਂ।
ਅਲਪ ਜੀਵ ਕੇ ਬਣੇ ਸਹਾਈ,
ਸਾਡੇ ਅਲਪਗ ਜੀਵਾਂ ਦੇ ਤੁਸੀਂ ਸਹਾਈ ਹੋਵੋ।
ਕਰੋ ਕਿਰਪਾ ਤਬ ਲਿਖੇ ਪੁੱਤਰ ਮਮ,
ਕਹਿੰਦੇ ਤੁਸੀਂ ਕਿਰਪਾ ਕਰੋ ਆਗਿਆ ਬਖਸ਼ੋ ਤਾਂ ਕਿ ਮੇਰਾ ਪੁੱਤਰ ਇਸ ਕਵਿਤਾ ਨੂੰ ਇਸ ਚਿੱਤਰ ਨੂੰ ਲਿਖ ਸਕੇ ਬਣਾ ਸਕੇ।
ਬਿਧੀ ਚੰਦ ਤੈ ਨਿਕਟ ਬੁਲਾਏ,
ਉਸ ਵੇਲੇ ਬਾਬਾ ਬਿਧੀ ਚੰਦ ਸਾਹਿਬ ਨੇ ਸਿੱਖ ਦੇ ਪੁੱਤਰ ਨੂੰ ਕੋਲ ਸੱਦਿਆ।
ਹੇ ਸੁਤ ਲਿਖੋ ਸਹਾਏ ਗੁਰੂ ਨਿਤ,
ਬਾਬਾ ਬਿਧੀ ਚੰਦ ਸਾਹਿਬ ਜੀ ਕਹਿੰਦੇ ਐ ਪੁੱਤਰ ਤੂੰ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਅਰਦਾਸ ਕਰਕੇ ਲਿਖ, ਗੁਰੂ ਸਾਹਿਬ ਤੇਰੇ ਸਹਾਈ ਹੋਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿੱਖ ਦੀ ਭਾਵਨਾ ਵੇਖੋ, ਫਿਰ ਵੀ ਆਪਣਾ ਬਚਨ ਕਰਨ ਦੇ ਨਾਲ ਹੀ ਇਹ ਬਚਨ ਗੁਰੂ ਦੇ ਉੱਤੇ ਛੱਡ ਦਿੱਤਾ ਵੀ ਗੁਰੂ ਸਾਹਿਬ ਸਹਾਈ ਹੋਣਗੇ। ਸੋ ਇਹ ਬਚਨ ਬਾਬਾ ਬਿਧੀ ਚੰਦ ਸਾਹਿਬ ਕਰ ਦਿੱਤਾ।
ਪੁਰੋ ਕਾਮਨਾ ਮਮ ਹਿਤ ਲਾਏ,
ਆਸ ਰੱਖਣੀ ਆ ਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦੀ ਇਸ ਭਾਵਨਾ ਨੂੰ ਤੁਸੀਂ ਖੁਦ ਪੂਰਨ ਕਰਨਾ ਹੈ।
ਮਨ ਬਚਨ ਦੋਨੋ ਤੇ ਬੈਠੇ,
ਸਿੱਖ ਇਹ ਬਚਨ ਮਨ ਕਰਕੇ ਬੈਠ ਗਏ ਹਨ।
ਲਿਖਣ ਲੱਗੇ ਮਨ ਪ੍ਰੇਮੀ ਉਪਾਏ,
ਪ੍ਰੇਮ ਧਾਰਨ ਕਰਕੇ ਲਿਖਣ ਲੱਗੇ ਆ, ਮਹਾਰਾਜ ਜੀ ਦਾ ਚਿੱਤਰ ਬਣਾਉਣ ਲੱਗੇ ਹਨ।
ਨਖ ਸਿੱਖ ਲੋ ਮੂਰਤ ਗੁਰਹਿਆ ਕੀ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਸੁੰਦਰ ਸਰੂਪ ਦੇ ਸਿਰ ਤੋਂ ਪੈਰਾਂ ਤੱਕ ਦਰਸ਼ਨ ਕੀਤੇ ਹਨ।
ਸ਼ਸਤਰ ਬਸਤਰ ਜੁਤ ਜਥਾ ਸੁਹਾਏ,
ਇਸ ਤਰ੍ਹਾਂ ਮਹਾਰਾਜ ਸ਼ਸਤਰਾਂ ਬਸਤਰਾਂ ਦੇ ਸਹਿਤ ਹਨ, ਉਹ ਸਾਰੇ ਸੋਭਨੀਕ ਹਨ।
ਸ਼੍ਰੀ ਸਤਿਗੁਰੂ ਅਖੇਰ ਗਏ ਬਨ,
ਇੱਧਰ ਸਤਿਗੁਰੂ ਜੀ ਆਪਣਾ ਸ਼ਿਕਾਰ ਨੂੰ ਚੱਲ ਕੇ ਜੰਗਲ ਵੱਲ ਨੂੰ ਤੁਰ ਗਏ।
ਜੀਵ ਅਨਿਕ ਕੋ ਮੁਕਤੀ ਦੀਨ,
ਜੰਗਲ ਦੇ ਜੀਵਾਂ ਨੂੰ ਮੁਕਤੀ ਬਖਸ਼ ਰਹੇ ਨੇ।
ਤੁਰੰਗ ਪਲਾਏ ਪੰਧਾਏ ਚਲਾਏ ਸੋ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਘੋੜਾ ਭਜਾਉਂਦੇ ਹੈ, ਨਚਾਉਂਦੇ ਹੈ, ਖਡਾਉਂਦੇ ਹਨ।
ਹਿਰਦੈ ਆਨੰਦਤ ਅਧਿਕ ਪ੍ਰਵੀਨ,
ਬੜਾ ਹਿਰਦੇ ਵਿੱਚ ਆਨੰਦ ਲੈਂਦੇ ਹਨ ਪ੍ਰਵੀਨ ਸਤਿਗੁਰੂ ਜੀ।
ਦਿਨ ਲਗੂ ਰਿਓ ਜਾਨ ਅਟਿਆਏ,
ਜਦੋਂ ਦਿਨ ਦਾ ਸਮਾਂ ਥੋੜਾ ਰਹਿ ਗਿਆ ਵਾਪਸ ਆ ਗਏ ਨੇ।
ਸੰਗ ਬਾਹਨੀ ਸਗਰੀ ਲੀਨ,
ਜਿੰਨੀ ਸਾਰੀ ਬਾਹਣੀ ਨਾਲ ਹੈ, ਫੌਜ ਨਾਲ ਹੈ, ਸਾਰੀ ਨਾਲ ਆ ਗਈ ਹੈ।
ਸਿੱਖ ਜਲੰਧਰ ਤੇ ਇੱਕ ਆਇਓ,
ਇੱਧਰ ਇੱਕ ਸਿੱਖ ਜਲੰਧਰ ਤੋਂ ਆ ਗਿਆ।
ਹੱਥ ਜੋੜ ਤਿੰਨ ਬੇਨਤੀ ਕੀਨ,
ਇਹਨੇ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ।
ਸ਼੍ਰੀ ਪ੍ਰਭੂ महाराज गुर सुनिए,
सतगुरु गरीब नवाज पातशाह सुनना करो,
सेना आन परी समुदाय,
महाराज पातशाह शाह जहान ने वड्डी भारी सेना इथे तुहाडे नजदीक खड़ी कर दिती लिया के,
अगर जलंधर के चों गिर दे,
महाराज जलंधर दे नेड़े केड़े इर्द गिर्द,
दिड़ समाज हित जंग बनाए,
जंग दी तैयारी कर रहे हैं, सारा साजो समाज जंगी फौजां कठियां कर लईयां,
बैंद खान पी आए इनो संग,
महाराज पेंदे खान भी इना दे नाल चढ़ के आया है,
को कहें यही दल लियाए,
महाराज बाकी सारे लोग कह रहे ने सारा दल बल जेड़ा है चढ़ाई करके पेंदे खान अगवाई कर रहा है,
भेत न देत कपट की चाहत,
महाराज ये भी गल सुन विच आई है भी वो बिना खबर तो साडे ते चढ़ाई करना आ रहे ने,
सुन मैं सुध हित पहुंची उताए,
महाराज ये खबर सुन के मैं छेती नाल तुहाडे कोल खबर देन आया हां,
सुन कर सतगुर कहो तीर तर,
सतगुरु गरीब नवाज सुन करके सिख नू कहन लगे भाई सिखा हौसला रखो धीरज रखो,
चिंता करो नहीं चित कोए,
मन दे विच हिरदे विच किसे तरह दी कोई चिंता ना करो,
चढ़ आवे जम सदन सिधावे,
जेड़ा गुरु नानक दे घर के चढ़ के आएगा वो जमा दे घर नू ही जाएगा, मुड़ के वापस नहीं जा सकदा,
नै थिरता पावे जग सोए,
जेड़ा इत्थे चढ़ाई करके आएगा ना वो भाई संसार विच जिउंदा नहीं रह सकदा,
श्री गुरु नानक भली करे सब,
गुरु नानक सच्चे पातशाह सर प्रकार करके सिखां दी भली करदे ने,
विघन अनेकन तत छिन खोए,
मर्जी वड्डे विघन होण महाराज कृपा करके उसे वेले खत्म कर देंदे ने,
किम बोलत चल उतरे आए सो,
इधर वचन विलास कर दे महाराज जी इत्थे आ उतरे आसन ते,
बाग बिखे तरवर बोजोए,
इत्थे बाग लग्या महाराज उत्थे संघने बिरखा दी छां हेठा बैठे ने,
भयो फर्श बैठे गुर तें चिन,
उत्थे सिखा फर्श बिछा दिते आ बिछाइयां हो गईयां महाराज आसन डाए खान,
सो नकाश मूरत लिख लियाए,
इधर जेड़ा लखारी सिख सी चित्रकार सी ओ लिया के मूरत लिख के लियाया बना के लियाया है,
विधि चंद को कीन दिखावन,
बाबा विधि चंद साहब नू लिया करके इन्हे स्वरूप दिखाउणा कीता,
देख तरे ओ हृदय हर खाए,
देख के बाबा विधि चंद साहब बड़े खुश होए ने,
तिन ते लै गुर अगर तरी जब,
कहिंदे लै करके इन्हां सिखां तो बाबा विधि चंद साहब ने गुरु साहब अगे कीती है,
अवलोकत श्री मुख मुस्काए,
गुरु साहब जी वेख करके बड़े प्रसन्न होए ने,
लिखियो तुरंग नक शिखलो सुंदर,
महाराज साहब बड़े खुश होए ने, ए सारा स्वरूप इन्हां ने उसे तरह इन बिन बना दिता, विचे घोड़े दा स्वरूप बाज दा स्वरूप सतगुरु साहब दा, कई लिखारी तां लिखदे आ कि ए जिहड़ा स्वरूप सी बाकी तां सारा बन गया सी, सतगुरां दा चेहरा नहीं सी बणिया, ओ कहिंदे साडे तों प्रताप ही नहीं चलिया गया, नहीं बणिया ओ स्वरूप, कहिंदे गुरु हरगोबिंद साहब ने अपने हथीं आप बनाया सी अपना, आखो सतनाम
श्री वाह,
सो महाराज साहब स्वरूप वेख करके बड़े प्रसन्न होए,
भए प्रसन्न सो बचन अलाए,
महाराज साहब बचन वेख करके बड़े प्रसन्न होए ते वरदान दिते,
आछी करी हरी पव पीरा,
महाराज कहन लगे भाई सिखो तुसी बड़ी वड्डी सेवा लै लई है, तुहाडा जन्म मरण सवार गया है,
क्यों ना लिखो पिख होए बो दीवान,
क्यों भाई तुसी एडी वड्डी सेवा दे बुद्धवान लोग हो, तुसी कर सकदे हो, सूझवान स्याणे हो, ए सेवा तुहाडे योग है,
पिता पुत्र सुन मोदे उपन्ना,
इस तरह महाराज तो वरदान लै करके दोवें पिता पुत्र बड़े खुश होए ने,
जन्म मरण के दुख पाहान,
गुरु साहब जी दे स्वरूप नू बनाया है ते गुरु साहब ने जन्मा जन्मांतरां दे दुख कट दिते हन, महाराज मुक्ति बख्श दिती है,
बार बार बंदत पग पंकज,
बार बार महाराज साहब जी दे चरणा उते वंदना करदे नमस्कारा करदे ने,
भए निहाल प्रेम को ठान,
बड़ा प्रेम लै करके निहाल निहाल हो गए ने,
श्री सतगुर अवलोकन करके,
सतगुरु गरीब नवाज स्वरूप नू वेख करके,
विधि चंद के दीन सपान,
बाबा विधि चंद साहब जी दे हथां विच फड़ा दिता,
ले गुर ਬਖਸ਼ਿਸ਼ ਨਿਜ ਸਿਰ ਪਰ ਤਰ।
ਬਾਬਾ ਵਿਧੀ ਚੰਦ ਸਾਹਿਬ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਆਪਣੇ ਹੱਥਾਂ ਵਿੱਚ ਲੈ ਕਰਕੇ ਸਿਰ ਉੱਤੇ ਲਾਈ ਹੈ, ਨਮਸਕਾਰ ਕੀਤੀ ਹੈ।
ਅਦਬ ਸਾਤ ਟਿਗ ਰਾਖਨ ਕੀਨ,
ਬੜੇ ਅਦਬ ਦੇ ਨਾਲ ਆਪਣੇ ਕੋਲੇ ਸਰੂਪ ਨੂੰ ਰੱਖ ਲਿਆ ਹੈ।
ਅਬਲੋ ਤਿਸ ਕੀ ਕੁਲ ਜੋ ਉਪਜੇ।
ਬਾਬਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਅੱਜ ਤੱਕ ਉਹਨਾਂ ਦੀ ਬਾਬਾ ਵਿਧੀ ਚੰਦ ਸਾਹਿਬ ਦੀ ਜਿਹੜੀ ਕੁਲ ਹੈ, ਉਹਨਾਂ ਦਾ ਜਿਹੜਾ ਪਰਿਵਾਰ ਹੈ,
ਤਿੰਨ ਕੇ ਟਿਗ ਸੁੰਦਰ ਸੋ ਚੀਨ,
ਉਹਨਾਂ ਦੇ ਕੋਲ ਅੱਜ ਵੀ ਉਹ ਸਰੂਪ ਹੈ। ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਅੱਜ ਕੱਲ ਦਲ ਪੰਥ ਦੇ ਮੁਖੀ ਨੇ, ਤੇ ਉਹਨਾਂ ਕੋਲ ਅੱਜ ਵੀ ਇਹ ਸਰੂਪ ਉੱਥੇ ਸੰਗਤਾਂ ਦਰਸ਼ਨ ਕਰਦੀਆਂ ਹਨ।
ਦਰਸ਼ਨ ਕਰ ਮਨ ਬਾਂਛਿਤ ਪਾਵੇ,
ਸੰਗਤਾਂ ਦਰਸ਼ਨ ਕਰਕੇ ਮਨ ਬਾਂਛਿਤ ਇੱਛਾ ਅੱਜ ਵੀ ਪਾ ਰਹੀਆਂ ਨੇ, ਗੁਰੂ ਸਾਹਿਬ ਦੇ ਦਰਸ਼ਨ ਕਰਦੀਆਂ ਹਨ।
ਆਕ੍ਰਿਤ ਜਾਨੀ ਪਾਏ ਪ੍ਰਬੀਨ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸਾਰੇ ਆਪਣੇ ਆਪ ਨੂੰ ਨਿਹਾਲ ਮੰਨਦੇ ਨੇ।
ਦੈਬੇ ਲੱਗਿਓ ਚਿਤੇਰਨ ਕੋ ਤਨ,
ਜਦੋਂ ਇਸ ਵੇਲੇ ਬਾਬਾ ਵਿਧੀ ਚੰਦ ਸਾਹਿਬ ਜੀ ਇਸ ਸਿੱਖਾਂ ਨੂੰ ਉਦੋਂ ਮਾਇਆ ਦੇਣ ਲੱਗੇ, ਇਹਨਾਂ ਦੀ ਸੇਵਾ ਦੇਣ ਲੱਗੇ।
ਭਏ ਦੀਨ ਮਨ ਤਿਨੋ ਨਲੀਨ,
ਬੜੇ ਨਿਮਾਣੇ ਹੋ ਗਏ ਦੋਵੇਂ ਸਿੱਖ, ਕਹਿਣ ਲੱਗੇ ਬਾਬਾ ਵਿਧੀ ਚੰਦ ਜੀ ਸਾਡੀ ਸੇਵਾ ਦਾ ਤੁਸੀਂ ਮੁੱਲ ਨਾ ਦਿਓ।
ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ ਧੀਰਜ ਸਹਿਤ ਬਿਲੰਦ,
ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਧੀਰਜ ਦੇ ਸਹਿਤ ਆਨੰਦ ਬਖਸ਼ ਰਹੇ ਨੇ।
ਕਰਤ ਬਿਲਾਸ ਅਨੇਕ ਬਿਦ ਸੰਕਟ ਦਾਸ ਨਿਕੰਦ,
ਆਪਣੇ ਸਿੱਖਾਂ ਦੇ ਸਾਰੇ ਦੁੱਖ ਨਾਸ਼ ਕਰ ਰਹੇ ਨੇ ਤੇ ਸਿੱਖਾਂ ਨੂੰ ਖੁਸ਼ੀਆਂ ਵਰਤਾ ਰਹੇ ਨੇ, ਚੋਜ ਵਰਤਾ ਰਹੇ ਨੇ।
ਉੱਠੇ ਬਾਗ ਤੇ ਸਤਿਗੁਰੂ ਪਹੁੰਚੇ ਮੰਦਰ ਜਾਏ,
ਆਪਣੇ ਬਾਗਾਂ ਵਿੱਚੋਂ ਉੱਠੇ ਤੇ ਮਹਿਲਾਂ ਵਿੱਚ ਜਾ ਪ੍ਰਵੇਸ਼ ਕੀਤੇ ਹਨ।
ਖਾਨ ਪਾਨ ਕਰ ਜਥਾ ਰੁਚ ਸੁਪਤ ਪਾਏ ਸੁਖ ਪਾਏ,
ਸਭ ਲੰਗਰ ਪ੍ਰਸ਼ਾਦ ਛਕਿਆ ਹੈ ਤੇ ਸੁਖ ਦੇ ਨਾਲ ਆਪਣੇ ਆਸਨਾਂ ਤੇ ਵਿਰਾਜਮਾਨ ਹੋਏ ਹੈ। ਇੱਥੇ ਖਾਲਸਾ ਜੀ ਇਸ ਅਧਿਆਏ ਦੀ ਸਮਾਪਤੀ ਹੈ। ਕੱਲ ਦੇ ਪ੍ਰਕਰਨ ਵਿੱਚ ਸਤਿਗੁਰੂ ਸਾਹਿਬ ਜੀ ਦੀ ਜਿਹੜੀ ਪ੍ਰੀਖਿਆ ਲੈਣ ਵਾਸਤੇ ਅਨਵਰ ਖੋਜਾ ਆ ਰਿਹਾ, ਉਹ ਕਥਾ ਕੱਲ ਦੇ ਪ੍ਰਕਰਨਾਂ ਵਿੱਚ ਆਵੇਗੀ।